वर न जान सिको नानक अवर न जान सको निर्धन को धन तेरो नाम निर्धन को धन तेरो नाम निथावे को नाम तेरा था निथावे को नाम तेरा था निमाने को प्रभु तेरा मान निमाने को प्रभु तेरा मान सगले घटा को देवो करन करावन हार स्वामी सकल घटा के अंतर जामी अपनी गत मित जानो आप अपनी गत मित जानो आपे अपन संग आप प्रभ राते आप प्रभ राते तुमरी उस्तत तुमते हो अवर न जान सिको नानक अवर न जान सिको सर्व धर्म में श्रेष्ठ धर्म सर्व धर्म में श्रेष्ठ धर्म हर का नाम जप निर्मल करम हर का नाम जप निर्मल करम सकल क्रिया में उत्तम क्रिया साध संग दुर्मत मलहिरया सकल उद्यम में उद्यम भला हर का नाम जप सकल बाणी में उत्तम बाणी हर को जस सुन रसन बखानी सकल थान ते उत्तम थान सकल थान ते उत्तम थान नानक जय घट वसे हर नाम नानक जय घट बसे हर नाम बसे हर नाम तुमरी उस्तत तुम ते हो तुमरी उस्तत तुम ते हो नानक अवर ना जान सिखो नानक अवर ना जान सिखो तुमरी पुस्तक तुम ते हो तुमरी पुस्तक तुम ते हो नानक अवर ना जान सको अंत न सिफती अंत न सिफती कहन ना अंत तुमरी पुस्तक तुम ते हो पुस्तक कहन ना जाए पुस्तक कहन ना जाए मुखों तुहारिया जे सब मिल के आखन पाए जे सब मिल के आखन पाए बड़ा ना होवे घट ना जाए तेरे कमन कमन गुण कह कह गावे तेरे कमन कमन गुण कह कह गावा तू साहिब गुणी निधाना तुमरी महिमा तुमरी महिमा वर्ण ना सको तुमरी महिमा वर्ण ना सको ठाकुर पूज भगवान तुमरी पुस्तक तुम ते हो
ख्याल कर उस्तत कुछ कहन दी क्रिया है किसे दे संबंध विच उपमा उन्दी वड्याई दे चार शब्द निश्चित करके आख देने उस्तति है उस्तत किसे दी गैर हाजरी विच भी कीती जा सकती है बल्कि उस्तत लोग करते ही गैर हाजरी विच ने उसे उस्तत मनते हैं सामने कई हुई गल खुशामद बनती है एक फर्क है असी भी उसनू उस्तत मनने जिहड़ी किसी की गैर हाजरी विच कही जाए जे सामने आखिए बार बार तो लोग कई ये समझते हैं ये खुशामद है पर ख्याल करियो गुरु ने यह गल क्यों आख दिती मालिक मैं तेरी उस्तत की करा क्योंकि तू गैर हाजिर ते है नहीं पहली गल तू गैर हाजिर नहीं
जे जे पेखो जे जे पेखो ते हजूर दूर कत ना जाई ਜੇ ਜੇ ਵੇਖੋ ਤੇ ਹਜ਼ੂਰ ਦੂਰ ਕਦੋ ਨਾ ਜਾਈ ਰਵ ਰਿਆ ਸਰਬਤਰ ਮੈਂ ਰਵ ਰਿਆ ਸਰਬਤਰ ਮੈਂ ਮਨ ਸਦਾ ਧਿਆਈ ਈਤ ਊਤ ਨਹੀਂ ਵਿਛੁਰੇ
ਤੂੰ ਤਾਂ ਗੈਰ ਹਾਜ਼ਰ ਨਹੀਂ ਤੂੰ ਸਾਹਮਣੇ ਉਸਤਤ ਤੇਰੀ ਕਰਨ ਦੀ ਲੋੜ ਤਦ ਪਵੇ ਜੇ ਮੈਂ ਤੇਰੀ ਕਿਸੇ ਗੱਲ ਨੂੰ ਕੇਵਲ ਆਖਣਾ ਚਾਹੁੰਦਾ ਹੋਵਾਂ ਪਰ ਤੂੰ ਤਾਂ ਜੋ ਕੁਝ ਮੈਂ ਆਖਣਾ ਚਾਹੁੰਦਾ ਉਹ ਸਭ ਕੁਝ ਬਣ ਕੇ ਦਿਖਾ ਰਿਹਾ ਤੇ ਜਿਹੜੀ ਚੀਜ਼ ਦੇਖੀ ਜਾ ਸਕਦੀ ਹੈ ਉਹ ਉਸਤਤ ਦੇ ਮੁਹਤਾਜ ਨਹੀਂ ਹੁੰਦੀ ਕਹਿਣ ਲੱਗੇ ਇਸ ਲਈ ਮੈਨੂੰ ਇਹ ਦਿਸਦਾ ਤੁਮਰੀ ਉਸਤਤ ਭਾਵ ਤੇਰੀ ਉਸਤਤ ਤੂੰ ਆਪਣੇ ਆਪ ਦੇ ਰੂਪ ਵਿੱਚ ਹੈ ਹੁਣ ਕਿਉਂਕਿ ਇੱਥੇ ਇੱਕ ਗੱਲ ਸਮਝ ਲਈ ਜੇ ਅਸੀਂ ਇਹ ਆਖ ਦਈਏ ਕਿ ਤੇਰੀ ਉਸਤਤ ਤੂੰ ਇਹ ਹੀ ਕਰ ਸਕਣਾ ਜੇ ਅੱਖਰੀ ਅਰਥ ਕਰੀਏ ਤਾਂ ਤੁਮਰੀ ਉਸਤਤ ਤੁਮ ਤੇ ਹੋਏ ਭਾਵ ਤੇਰੀ ਉਪਮਾ ਤੂੰ ਹੀ ਉਹੀ ਕਰ ਸਕਣਾ ਤਾਂ ਗੱਲ ਬਣਦੀ ਨਹੀਂ ਕੋਈ ਆਪਣੀ ਉਪਮਾ ਆਪ ਕਰੇਗਾ ਖਾਸ ਕਰਕੇ ਸਭਿਅਤਾ ਤਾਂ ਇਹ ਗੱਲ ਮੰਨਦੀ ਨਹੀਂ ਰੱਬ ਆਪਣੀ ਉਪਮਾ ਆਪ ਕਿਉਂ ਕਰੇਗਾ ਤੇ ਆਖਣਾ ਤੇਰੇ ਬਿਨਾਂ ਹੋਰ ਕੋਈ ਉਪਮਾ ਕਰ ਨਹੀਂ ਸਕਦਾ ਨਾਨਕ ਅਵਰ ਨਾ ਜਾਣਸ ਕੋਏ ਤੁਮਰੀ ਉਸਤਤ ਤੁਮ ਤੇ ਹੋਏ ਤੇਰੇ ਕੋਲੋਂ ਹੀ ਤੇਰੀ ਉਪਮਾ ਹੋ ਸਕਦੀ ਹੈ ਕੋਈ ਹੋਰ ਤੇਰੀ ਉਪਮਾ ਨਹੀਂ ਜਾਣਦਾ ਤਾਂ ਗੱਲ ਨਹੀਂ ਬਣਦੀ ਅਸਲ ਵਿੱਚ ਇਹ ਨਹੀਂ ਕਿ ਤੇਰੀ ਉਪਮਾ ਤੂੰ ਹੀ ਕਰਨਾ ਅਸਲ ਵਿੱਚ ਤੇਰਾ ਆਪਣਾ ਰੂਪ ਹੀ ਤੇਰੀ ਉਪਮਾ ਤੂੰ ਮੇਰੇ ਕੁਛ ਕਹੇ ਹੋਏ ਲਫ਼ਜ਼ਾਂ ਦੇ ਉਸਤਤ ਕਰਨ ਦੇ ਮੁਤਾਜ ਨਹੀਂ ਜਿਹੜੀ ਗੱਲ ਮੈਂ ਆਖ ਕੇ ਕਿਸੇ ਨੂੰ ਦੱਸਾਂ ਕਿ ਤੂੰ ਇਹੋ ਜਿਹੇ ਤੇ ਉਹ ਕੁਛ ਤੂੰ ਸੰਸਾਰ ਅੰਦਰ ਵਰਤ ਲਿਆ ਮੇਰੇ ਆਖਣ ਦੇ ਮੁਤਾਜ ਹੀ ਨਹੀਂ ਕਹਿਣ ਲੱਗੇ ਜੀ ਹੁਣ ਮੈਂ ਦੇਖ ਰਿਹਾ ਤੇਰੀ ਉਪਮਾ ਕੀ ਹੈ ਕਹਿ ਨਹੀਂ ਰਿਹਾ ਦੇਖ ਰਿਹਾ
ਨਿਰਧਨ ਕੋ ਧਨ ਤੇਰੋ ਨਾਮ
ਦੇਖਣਾ ਸਤਿਗੁਰੂ ਨੇ ਕੰਸੈਪਟ ਕੈਸੇ ਵਰਤੇ ਨੇ ਮਾਲਕ ਤੇਰਾ ਗੁਣ ਤੇਰਾ ਨਾਮ ਨਿਰਧਨ ਵਾਸਤੇ ਧਨ ਹੈ ਹੁਣ ਰੁਕਣਾ ਕਿਵੇਂ ਧਨ ਹੈ ਨਾਮ ਜਪਣ ਵਾਲੇ ਦੀ ਜੇਬ ਵਿੱਚ ਕੋਈ 10-20 ਪੰਜਾਹ ਹਜ਼ਾਰ ਰੁਪਇਆ ਰੋਜ਼ ਨਹੀਂ ਪੈ ਜਾਂਦਾ ਰੁਕਣਾ ਕਿਉਂਕਿ ਕੰਸੈਪਟ ਸਮਝਣਾ ਬਾਣੀ ਦਾ ਗਰੀਬ ਨਿਰਧਨ ਲਈ ਜਿਹਦੇ ਕੋਲ ਦੌਲਤ ਕੋਈ ਨਾ ਹੋਵੇ ਉਹਦੇ ਲਈ ਤੇਰਾ ਨਾਮ ਧਨ ਹੈ ਕਿਵੇਂ ਕਿਉਂਕਿ ਗੁਣ ਜਿਹੜਾ ਉਹ ਨਾਮ ਹੈ ਤੇ ਨਿਰਧਨ ਜਿਹੜਾ ਉਹਨੂੰ ਲੋੜਾਂ ਨੇ ਸਤਾਇਆ ਹੁੰਦਾ ਗਰੀਬ ਹੈ ਭੁੱਖਾ ਹੈ ਲੋੜਵੰਦ ਹੈ ਭੁੱਖ ਲਫ਼ਜ਼ ਜਿਹੜਾ ਇਹ ਨਿਰਧਨ ਨਾਲ ਗਰੀਬ ਨਾਲ ਜੁੜਦਾ ਭੁੱਖਾ ਨੰਗਾ ਹੈ ਗਰੀਬ ਨਿਰਧਨ ਹੁਣ ਗੁਰੂ ਨੇ ਇੱਕ ਕੰਸੈਪਟ ਦੇ ਦਿੱਤਾ ਇਸ ਲਫ਼ਜ਼ ਦੇ ਪਿੱਛੇ ਉਹ ਕਹਿੰਦੇ ਨੇ ਗਰੀਬੀ ਹੈ ਭੁੱਖ ਦੀ ਨਿਸ਼ਾਨੀ ਦੌਲਤ ਹੈ ਰੱਜ ਦੀ ਨਿਸ਼ਾਨੀ ਉਹਦੇ ਕੋਲ ਸਭ ਕੁਝ ਰੱਜਿਆ ਪੁੱਜਿਆ ਆਪਾਂ ਦੇਖੋ ਜਿਹੜੀ ਰੋਜ਼ਾਨਾ ਦੀ ਸਾਡੀ ਜ਼ਿੰਦਗੀ ਦੀ ਬੋਲੀ ਹੈ ਨਾ ਉਹਨੂੰ ਨਾਲ ਨਾਲ ਸਮਝ ਲੈ ਅਸੀਂ ਗਰੀਬ ਨੂੰ ਕੀ ਆਖਦੇ ਹਾਂ ਭੁੱਖਾ ਨੰਗਾ ਤੇ ਅਮੀਰ ਨੂੰ ਕੀ ਆਖਦੇ ਧਨੀ ਨੂੰ ਕੀ ਆਖਣਾ ਰੱਜਿਆ ਪੁੱਜਿਆ ਬਿਲਕੁਲ ਮਿਲਦੇ ਜੁਲਦੇ ਲਫ਼ਜ਼ ਉਹ ਰੱਜਿਆ ਪੁੱਜਿਆ ਉਹ ਭੁੱਖਾ ਨੰਗਾ ਉਹ ਰੱਜਿਆ ਹੋਇਆ ਉਹ ਭੁੱਖਾ ਹੈ ਹੁਣ ਦੇਖਣਾ ਇਹ ਕਿ ਇਹ ਨਹੀਂ ਕਿ ਜਿਹੜਾ ਭੁੱਖਾ ਨੰਗਾ ਹੈ ਉਹਦੀ ਜੇਬ ਵਿੱਚ ਕੋਈ 10-20 ਹਜ਼ਾਰ ਰੁਪਇਆ ਰੋਜ਼ ਪੈ ਜਾਂਦਾ ਜੇ ਉਹ ਵਾਹਿਗੁਰੂ ਆਖੇ ਤਾਂ ਗੁਣ ਕੀ ਹੈ ਨਾਮ ਤੇ ਸੰਤੋਖ ਕੀ ਹੈ ਇੱਕ ਗੁਣ ਜਿਹਦੇ ਕੋਲ ਸੰਤੋਖ ਨਹੀਂ ਉਹ ਭੁੱਖਾ ਹੈ ਕਿਸੇ ਕੋਲ 10-20 50 ਕਰੋੜ ਰੁਪਇਆ ਹੋਵੇ ਕੀ ਤੁਸੀਂ ਸਮਝਦੇ ਉਹਦੇ ਕੋਲ ਸੰਤੋਖ ਵੀ ਹੈ? ਬਲਕਿ ਜਿੰਨੀ ਕਰਪਸ਼ਨ ਹੁੰਦੀ ਹੈ, ਜਿੰਨੀ ਬੇਈਮਾਨੀ ਹੁੰਦੀ ਹੈ, ਉਹ ਕਰੋੜਾਂ ਅਰਬਾਂ ਪਤੀ ਲੋਕ ਹੀ ਕਰਦੇ ਨੇ। ਕਿਸੇ ਗਰੀਬ ਨੇ ਵਿਚਾਰੇ ਨੇ ਕਿਸੇ ਨਾਲ ਕਿਸੇ ਕਰਪਸ਼ਨ ਕੀ ਕਰ ਲੈਣੀ? ਜਿੰਨੀ ਸੰਸਾਰ ਅੰਦਰ ਦੌਲਤ ਦੀ ਚੋਰੀ ਹੁੰਦੀ ਹੈ ਟੈਕਸਾਂ ਦੀ, ਜਾਂ ਸਾਰੇ ਅਮੀਰ ਆਦਮੀਆਂ ਕੋਲ, ਗੁਰੂ ਨੇ ਇੱਕ ਖਿਆਲ ਦੇ ਦਿੱਤਾ, ਕਹਿੰਦੇ ਜੇ ਭੁੱਖ ਦਾ ਨਾਮ ਗਰੀਬੀ ਹੈ ਤੇ ਰੱਜ ਦਾ ਨਾਮ ਅਮੀਰੀ ਹੈ, ਤਾਂ ਕਹਿਣ ਲੱਗੇ ਮੈਂ ਜਦੋਂ ਬਹੁਤ ਸਾਰੇ ਲੋਕ ਅਮੀਰ ਦੇਖਣਾ ਉਹ ਭੁੱਖੇ ਹੀ ਹੁੰਦੇ ਨੇ, ਕਿਉਂਕਿ ਜਿੰਨਾ ਕੁਝ ਬਣ ਜਾਂਦਾ ਹੈ ਨਾ ਉਸ ਤੋਂ ਬਾਅਦ ਹੋਰ ਚਾਹੁੰਦੇ ਨੇ, ਅਜੇ ਗੱਲ ਰੁਕਦੀ ਨਹੀਂ। ਸੈਸ ਖੱਟੇ ਲੱਖ ਕੋਠ ਧਾਵੇ ਤ੍ਰਿਪਤ ਨਾ ਆਵੇ, ਗੁਰੂ ਨੇ ਬਾਣੀ ਵਿੱਚ ਆਖਿਆ। ਕਹਿਣ ਲੱਗੇ ਜਦੋਂ ਮੈਂ ਦੇਖਣਾ ਬਹੁਤ ਰੰਗ ਮਾਇਆ, ਬਹੁ ਬਿਧ ਪੇਖੀ ਕਲਮ ਕਾਗਜ਼ ਸਿਆਣਪ ਲੇਖੀ, ਮਹਿਰ ਮਲੂਕ ਹੋਏ ਦੇਖਿਆ ਖਾਣ, ਤਾਤੇ ਨਾਹੀ ਮਨ ਤ੍ਰਿਪਤਾਨ। ਰਜਿਆ ਨੇ, ਤੇ ਜਿਹੜਾ ਰਜਿਆ ਨੀ ਉਹਨੂੰ ਮੈਂ ਰਜਿਆ ਪੁੱਜਿਆ ਕਿਵੇਂ ਆਖਾਂ? ਭੁੱਖਾ ਕਰੋੜਾਂ ਦਾ ਬਜਟ ਕੋਲ ਹੈ, ਅਰਬਾਂ ਦੇ ਬੈਂਕ ਬੈਲੈਂਸ ਹਨ, ਪਰ ਅਜੇ ਸੋਚ ਰਿਹਾ ਮੈਂ ਕਿੱਥੋਂ ਬਚਾ ਸਕਣਾ ਹੋਰ ਵਰ ਜਾ। ਇਸ ਲਈ ਭੁੱਖ ਦਾ ਦਰਜਾ ਜਿਹੜਾ ਜਿਹੜਾ ਕਿਸੇ ਗਰੀਬੀ ਦੀ ਨਿਸ਼ਾਨੀ ਹੈ ਉਹ ਤੇ ਉਹਦੇ ਕੋਲ ਹੈ, ਤੇ ਇੱਕ ਮਨੁੱਖ ਕੋਲ ਕੁਝ ਨਹੀਂ ਤੇ ਉਹਦੇ ਕੋਲ ਹੈ ਸੰਤੋਖ ਰੱਜ ਰੱਜਿਆ ਪੁੱਜੇ। ਦੋਵਾਂ ਵਿੱਚੋਂ ਅਮੀਰ ਕਿਹੜਾ ਹੋਏਗਾ? ਜਿਹਦੇ ਕੋਲ ਕੁਝ ਨਹੀਂ ਪਰ ਸੰਤੋਖ ਹੈ, ਉਹ ਆ ਕਿਸੇ ਦੌਲਤ ਪਿੱਛੇ ਝੂਠ ਨਹੀਂ ਬੋਲ ਰਿਹਾ, ਕਿਸੇ ਪੈਸੇ ਦੀ ਜ਼ਰੂਰਤ ਪਿੱਛੇ ਕਿਸੇ ਨਾਲ ਵੀ ਕਰਪਟ ਦੇ ਰੂਪ ਵਿੱਚ ਬੇਈਮਾਨੀ ਨਹੀਂ ਕਰ ਰਿਹਾ, ਕਿਸਾ ਪਰਾਇਆ ਧਨ ਨਹੀਂ ਚੁਰਾ ਰਿਹਾ। ਜਿਸ ਰਜ਼ਾ ਵਿੱਚ ਜਿਸ ਹਾਲਤ ਵਿੱਚ ਹੈ ਉਹਦੇ ਵਿੱਚ ਸੰਤੋਖ, ਕਿਉਂਕਿ ਸੰਤੋਖ ਧਰਮ ਦਾ ਗੁਣ ਹੈ ਤੇ ਨਾਮ ਦਾ ਅਰਥ ਗੁਣ ਹੈ। ਹੁਣ ਜਿਹੜਾ ਨਾਮ ਜਪਦਾ ਉਹਦੇ ਕੋਲ ਆ ਜਾਂਦਾ ਸੰਤੋਖ, ਭਾਵ ਗੁਣ ਰੂਪੀ ਸੰਤੋਖ ਰੂਪੀ ਗੁਣ ਰੂਪੀ ਨਾਮ ਉਹਦੇ ਕੋਲ ਆ ਗਿਆ, ਹੁਣ ਉਹ ਕਿਸੇ ਅੱਗੇ ਹੱਥ ਨਹੀਂ ਫੈਲਾਉਂਦਾ, ਕੋਈ ਚੋਰੀ ਨਹੀਂ ਕਰਦਾ, ਹਮੇਸ਼ਾ ਖੁਸ਼ੀ ਤੇ ਪ੍ਰਸੰਨ ਰਹਿੰਦਾ। ਉਹ ਤਾਂ ਧਨ ਹੋ ਗਿਆ, ਧਨੀ ਹੋ ਗਿਆ, ਗਰੀਬ ਨਾ ਰਿਹਾ, ਅਮੀਰ ਹੋ ਗਿਆ, ਕਿਉਂਕਿ ਗੁਣ ਰੂਪੀ ਜਿਹੜਾ ਸੰਤੋਖ ਸੀ ਨਾ ਉਹ ਉਹਦੇ ਲਈ ਧਨ ਬਣ ਗਿਆ, ਕਿਉਂਕਿ ਉਹਦੀ ਗਰੀਬੀ ਨੂੰ ਉਹਨੇ ਅਮੀਰੀ ਵਿੱਚ ਬਦਲ ਦਿੱਤਾ, ਭੁੱਖ ਨੂੰ ਉਹਨੇ ਰਾਜ ਵਿੱਚ ਬਦਲ ਦਿੱਤਾ। ਤੇ ਜਿਹੜਾ ਮਨੁੱਖ ਧਨੀ ਸੀ ਉਹਦੇ ਕੋਲ ਕਿਉਂਕਿ ਸੰਤੋਖ ਦਾ ਗੁਣ ਨਾ ਰਿਹਾ ਤੇ ਸੰਤੋਖ ਦਾ ਗੁਣ ਨਾ ਹੋਣ ਕਰਕੇ ਉਹ ਭੁੱਖ ਦੇ ਰੂਪ ਵਿੱਚ ਚਲਾ ਗਿਆ, ਇਸ ਲਈ ਉਹ ਉਹਦੀ ਅਮੀਰੀ ਗਰੀਬੀ ਵਿੱਚ ਬਦਲ ਗਈ। ਗੁਰੂ ਨੇ ਬਾਣੀ ਵਿੱਚ ਖਿਆਲ ਦੇ ਦਿੱਤਾ, ਕਹਿਣ ਲੱਗੇ ਨਿਰਧਨ ਕੋ ਧਨ ਤੇਰੋ ਨਾ। ਇਉਂ ਕੋਈ ਗਰੀਬ ਅਮੀਰ ਹੁੰਦਾ ਜਦੋਂ ਸੰਤੋਖ ਦਾ ਗੁਣ ਉਹਦੇ ਕੋਲ ਆ ਜਾਂਦਾ, ਫਿਰ ਉਹ ਰੱਜਿਆ ਪੁੱਜਿਆ ਹੋ ਜਾਂਦਾ, ਫਿਰ ਉਹ ਭੁੱਖਾ ਨੰਗਾ ਨਹੀਂ ਜਾਂਦਾ।
ਨਿਰਧਨ ਕੋ ਧਨ ਤੇਰੋ ਨਾ, ਨਿਥਾਵੇ ਕੋ।
ਹੁਣ ਇੱਥੇ ਵੀ ਇਹੋ ਉਚਾਰਨ, ਨਿਥਾਵਾਂ ਕੌਣ? ਜਿਹੜਾ ਦਿਨ ਰਾਤ ਭਟਕ ਰਿਹਾ, ਹੋਮਲੈਸ ਹੈ, ਕੋਈ ਟਿਕਾਣਾ ਨਹੀਂ, ਉਸੇ ਨੂੰ ਆਪਾਂ ਨਿਥਾਵਾਂ ਆਖਦੇ। ਅੱਜ ਤੁਸੀਂ ਕਈ ਵਾਰ ਦੇਖਦੇ ਹੋ ਬਾਜ਼ਾਰਾਂ ਵਿੱਚ, ਅੱਜ ਇਸ ਦੁਕਾਨ ਦੀ ਛੱਤ ਦੇ ਬਾਹਰ ਰਾਤ ਕੱਟ ਰਿਹਾ, ਕੱਲ੍ਹ ਇੱਥੋਂ ਉਠਾ ਦਿੱਤਾ ਗਿਆ, ਅਗਲੀ ਦੁਕਾਨ ਦਾ ਸਹਾਰਾ ਉਹਨੇ ਲੈ ਲਿਆ, ਉਹਦੇ ਬਰਾਂਡੇ ਥੱਲੇ ਸੁੱਤਾ ਪਿਆ, ਠਿਕਾਣਾ ਕੋਈ ਨਹੀਂ। ਤੇ ਗੁਰੂ ਨੇ ਬਾਣੀ ਵਿੱਚ ਖਿਆਲ ਦੇ ਦਿੱਤਾ, ਕਹਿਣ ਲੱਗੇ
ਬਿਰਥਾ ਕਹੋ ਕੌਣ ਸਿਓ ਮਨ ਕੀ ਲੋਭ ਗ੍ਰਸਿਓ, ਲੋਭ ਗ੍ਰਸਿਓ ਦਸ ਹੂੰ ਦਿਸ ਦਾਵਤ।
ਦਿਨ ਰਾਤ ਦੌੜਿਆ ਫਿਰਦਾ, ਕੋਈ ਟਿਕਾਣਾ ਨਹੀਂ। ਹੁਣ ਟਿਕਾਣਾ ਜੋ ਵੀ ਹੈ ਉਹ ਤਾਂ ਟਿਕਣ ਲਈ ਹੁੰਦਾ ਹੈ ਨਾ, ਟਿਕਾਣੇ ਦਾ ਅਰਥ ਹੀ ਟਿਕਣ ਲਈ ਹੈ। ਤੇ ਜਿਹੜਾ ਮਨੁੱਖ ਭਟਕ ਰਿਹਾ ਟਿਕਾਣਾ ਕੋਈ ਨਹੀਂ ਆਤਮਕ ਤੌਰ ਤੇ। ਮੈਂ ਪਹਿਲੇ ਨਰਸ ਕੀਤੀ ਸੀ ਇੱਕ ਖਿਆਲ ਕਰਿਓ, ਗੁਰਬਾਣੀ ਨੂੰ ਅਸੀਂ ਸਮਝਣਾ ਇਹ ਸਰੀਰ ਕਰਕੇ ਨਹੀਂ, ਇਹ ਮਨ ਦੀਆਂ ਅਵਸਥਾਵਾਂ ਨੂੰ ਬਦਲਦੀ, ਸਰੀਰ ਕਿਸੇ ਦਾ ਵੀ ਨਹੀਂ ਬਦਲਦਾ। ਮੈਂ ਇੱਕ ਵਾਰ ਕੀਤੀ ਸੀ, ਬਾਬਾ ਕਬੀਰ ਜੀ ਨੇ ਬਾਣੀ ਵਿੱਚ ਕਹਿ ਦਿੱਤਾ, ਸੰਤਨ ਸੰਗ ਕਬੀਰਾ ਵਿਗੜਿਓ ਸੋ ਕਬੀਰ ਰਾਮੇ ਹੋ ਨਿਬਰਿਓ। ਸਾਧ ਸੰਗਤ ਵਿੱਚ ਜਾ ਕੇ ਕਬੀਰ ਬਦਲ ਗਿਆ ਤੇ ਕਬੀਰ ਨਾ ਰਿਹਾ, ਆਰਾਮ ਹੋ ਗਿਆ। ਤਾਂ ਕਿ ਸੋਚਣਾ ਪਏਗਾ ਕਬੀਰ ਦੀ ਸ਼ਕਲ ਬਦਲ ਗਈ, ਕਬੀਰ ਦਾ ਆਕਾਰ ਬਦਲ ਗਿਆ, ਕਬੀਰ ਦਾ ਰੰਗ ਰੂਪ ਬਦਲ ਗਿਆ, ਉਹਦੇ ਦੋ ਦੀ ਥਾਂ ਚਾਰ ਹੱਥ ਹੋ ਗਏ, ਦੋ ਦੀ ਥਾਂ ਚਾਰ ਅੱਖਾਂ ਹੋ ਗਈਆਂ, ਐਸਾ ਬਿਲਕੁਲ ਨਹੀਂ। ਸਰੀਰ ਦਾ ਤਾਂ ਮਸਲਾ ਹੀ ਕੋਈ ਨਹੀਂ, ਬਦਲਿਆ ਤਾਂ ਸੁਭਾਅ ਬਦਲਿਆ, ਬਦਲਿਆ ਤਾਂ ਆਦਤਾਂ ਬਦਲੀਆਂ, ਬਦਲਿਆ ਤਾਂ ਜੀਵਨ ਬਦਲਿਆ। ਤੇ ਜਿਹੜਾ ਸੁਭਾਅ ਰੱਬ ਦਾ ਸੀ ਉਹ ਕਬੀਰ ਵਿੱਚ ਆ ਗਿਆ। ਜੇ ਉਹ ਸੱਚ ਹੈ ਤਾਂ ਇਹ ਵੀ ਸੱਚ ਹੋ ਗਿਆ, ਜੇ ਉਹ ਵੀ ਨੇਕੀ ਹੈ ਤਾਂ ਇਹ ਵੀ ਨੇਕੀ ਹੋ ਗਿਆ। ਇਸੇ ਲਈ ਗੁਰੂ ਨੇ ਬਾਣੀ ਵਿੱਚ ਆਖ ਦਿੱਤਾ, ਕਹਿਣ ਲੱਗੇ ਨਾ ਉਹ ਮਰਤਾ ਨਾ ਹਮ ਡਰਿਆ, ਨਾ ਉਹ ਬਿਨਸੇ ਨਾ ਹਮ ਕਰਿਆ, ਨਾ ਉਹ ਨਿਰਧਨ ਨਾ ਹਮ ਭੁੱਖੇ, ਨਾ ਉਸ ਦੁੱਖ ਨਾ ਹਮ, ਸਭ ਕੁਝ ਉਹਦੇ ਵਰਗਾ ਹੋ ਗਿਆ। ਤੇ ਜਦੋਂ ਉਹਦੇ ਵਰਗਾ ਸੁਭਾਅ ਹੋ ਗਿਆ ਨਾ, ਉਦੋਂ ਰਾਮ ਕਬੀਰਾ ਏਕ ਭਏ ਹੈ ਕੋਈ ਨਾ ਸਕੇ ਪਛਾਣੇ। ਇਉਂ ਮਨੁੱਖ ਦੇ ਸਰੀਰ ਤੱਕ ਨਹੀਂ ਆਤਮਾ ਤੱਕ ਜੀਵ ਤੱਕ ਬਾਣੀ ਦੀ ਗਹਿਰਾਈ ਸਮਝਣੀ। ਇੱਥੇ ਵੀ ਗੁਰੂ ਕਹਿ ਰਹੇ ਨੇ ਮਤ ਸਮਝੀ ਕਿ ਸਰੀਰ ਦੇ ਬੈਠਣ ਲਈ ਉਹਦੇ ਕੋਲ ਕੋਈ ਥਾਂ ਨਹੀਂ, ਉਹ ਨਹੀਂ ਥਾਂ ਮੈਂ। ਗੁਰੂ ਕਹਿੰਦੇ ਨੇ ਮੈਂ ਤਾਂ ਉਹਨੂੰ ਬੇਟਿਕਾਣਾ ਆਖਣਾ, ਨਿਥਾਵਾਂ ਆਖਣਾ, ਜਿੰਦੀ ਆਤਮਾ ਦਿਨ ਰਾਤ ਮਨ ਦਿਨ ਰਾਤ ਭਟਕ ਰਿਹਾ ਹੈ, ਕੋਈ ਟਿਕਾਣਾ ਨਹੀਂ।
ਲੋਭ ਗਸਿਓ ਦਸ ਹੂੰ ਦਿਸ ਭਾਵਤ ਨਿਥਾਵੇ ਕੋ।
ਹੁਣ ਉਹ ਨਿਥਾਵਾਂ ਜਿਹੜਾ ਨਾ ਉਹਨੂੰ ਥਾਂ ਕੀ ਹੈ, ਉਸ ਥਾਂ ਨੂੰ ਉਸ ਟਿਕਾਣੇ ਨੂੰ ਬਣਾਉਣ ਵਾਸਤੇ ਕਿਸੇ ਧਰਤੀ ਦੀ ਲੋੜ ਨਹੀਂ। ਸ੍ਰੀ ਗੁਰੂ ਗ੍ਰੰਥ ਸਾਹਿਬ ਅੰਦਰ ਬੜੀ ਗਜ਼ਬ ਦੀਆਂ ਕਈ ਗੱਲਾਂ ਨੇ। ਸਤਿਗੁਰੂ ਇੱਕ ਥਾਂ ਆਖਦੇ ਨੇ ਬਿਨ ਨੈਣੋ ਜਗਤ ਨਿਹਾਰਿਆ, ਮੈਂ ਸਾਰਾ ਸੰਸਾਰ ਵੇਖਿਆ ਪਰ ਇਹਨਾਂ ਅੱਖਾਂ ਨਾਲ ਨਹੀਂ, ਮੈਨੂੰ ਅੱਖਾਂ ਦੀ ਲੋੜ ਹੀ ਨਹੀਂ ਪਈ। ਬਿਨ ਨੈਣੋ ਜਗਤ ਨਿਹਾਰਿਆ, ਕਹਿਣ ਲੱਗੇ ਮੈਂ ਉਹ ਵੀ ਦੇਖਿਆ ਜਿੱਥੇ ਪੁੱਤਰ ਨੇ ਪਿਤਾ ਨੂੰ ਜਨਮ ਦਿੱਤਾ, ਪੂਤ ਪਿਤਾ ਇੱਕ ਜਾਇਆ। ਕਹਿਣ ਲੱਗੇ ਮੈਂ ਉਹ ਵਕਤ ਵੀ ਉਹ ਸਥਾਨ ਵੀ ਦੇਖਿਆ ਜਿਹੜੀ ਬੜਾ ਵੱਡਾ ਖੂਬਸੂਰਤ ਨਗਰ ਸੀ, ਪਰ ਉਸ ਨਗਰ ਲਈ ਕਿਸੇ ਧਰਤੀ ਨੂੰ ਅੰਗੇਜ਼ ਨਹੀਂ ਕਰਨਾ ਪਿਆ, ਕੋਈ ਧਰਤੀ ਨਹੀਂ ਖਰੀਦਣੀ ਪਈ, ਕੋਈ ਪਲਾਟ ਨਹੀਂ ਖਰੀਦਣਾ ਪਿਆ, ਕੋਈ ਬਹੁਤ ਸਾਰੀ ਜ਼ਮੀਨ ਖਰੀਦ ਕੇ ਕੋਈ ਕਲੋਨੀ ਜਾਂ ਨਗਰ ਨਹੀਂ ਸੀ ਵਸਿਆ, ਬਲਕਿ ਬਿਨ ਠਾਹਰ ਨਗਰ ਵਸਾਇਆ ਹੈ, ਬਿਨਾਂ ਠਾਹਰ ਤੋਂ ਨਗਰ ਵਸ ਗਿਆ। ਹੁਣ ਉਹ ਨਗਰੀ ਕੀ ਹੈ, ਕਹਿਣ ਲੱਗੇ ਆਪਣੀ ਰਸਤਾ ਤੋਂ। ਸ੍ਰੀ ਗੁਰੂ ਗ੍ਰੰਥ ਸਮੰਦਰ ਨੇ ਇੱਕ ਥਾਂ ਲਫਜ਼ ਆਏ, ਬਾਬਾ ਰਾਮਦਾਸ ਜੀ ਨੇ ਵੀ ਗੱਲ ਰੱਖੀ, ਕਹਿਣ ਲੱਗੇ
ਬੇਗਮਪੁਰਾ ਸ਼ਹਿਰ ਕੋ ਨਾ।
ਕਹਿਣ ਲੱਗੇ ਮੈਂ ਤੈਨੂੰ ਉਸ ਨਗਰੀ ਦੀ ਗੱਲ ਦੱਸਣਾ, ਸ਼ਹਿਰ ਦੀ ਗੱਲ ਦੱਸਣਾ।
ਬੇਗਮਪੁਰਾ ਸ਼ਹਿਰ ਕੋ ਨਾ ਦੁੱਖ ਅਦੋ ਨਹੀਂ ਤੇ ਥਾ, ਨਾ ਤੇ ਸੁਵੀਸ ਖਿਰਾਜ ਨਾ ਮਾਲ, ਖੌਫ ਨਾ ਖਤਾ ਨਾ ਤਰਸ ਜਵਾਰ।
ਲੱਗੇ ਉਸ ਸ਼ਹਿਰ ਦਾ ਨਾਂ ਸੀ ਬੇਗਮਪੁਰਾ, ਜਿੱਥੇ ਕੋਈ ਗਮ ਨਹੀਂ, ਕੋਈ ਪਰੇਸ਼ਾਨੀ ਨਹੀਂ, ਕੁਝ ਆ ਗਿਆ ਤਾਂ ਠੀਕ, ਕੁਝ ਚਲਾ ਗਿਆ ਤਾਂ ਠੀਕ, ਜੇ ਸੁਖ ਦੇਣ ਤਾਂ ਤੁਝੇ ਅਰਾਧੀ, ਦੁੱਖ ਵੀ ਤੁਝੇ ਦਿਆਈ, ਜੇ ਭੁੱਖ ਦੇਣ ਤਾਂ ਇਤ ਹੀ ਰਾਜਾ, ਦੁੱਖ ਵਿੱਚ ਸੁਖ ਮਨਾਈ। ਜਦੋਂ ਜੀਵਨ ਦੀ ਅਵਸਥਾ ਇਹ ਸਹਿਜ ਦੀ ਅਵਸਥਾ ਹੋ ਗਈ ਨਾ, ਉਦੋਂ ਮੇਰਾ ਜੀਵਨ ਇੱਕ ਬੇਗਮਪੁਰਾ ਸ਼ਹਿਰ ਹੋ ਗਿਆ। ਹੁਣ ਉਹ ਜਿਹੜੀ ਅਵਸਥਾ ਹੈ ਉਹਦੇ ਲਈ ਤਾਂ ਕਿਸੇ ਪਲਾਟ ਨੂੰ ਖਰੀਦਣ ਦੀ ਲੋੜ ਨਹੀਂ, ਨਗਰ ਵਸ ਜਾਣਾ। ਉਹਦੇ ਲਈ ਤਾਂ ਕੋਈ ਧਰਤੀ ਖਰੀਦਣ ਦੀ ਲੋੜ ਨਹੀਂ। ਲਓ ਇਹੋ ਜਿਹੇ ਬੇਗਮਪੁਰਾ ਸ਼ਹਿਰ, ਇਹੋ ਜਿਹੀ ਨਗਰੀ ਦਾ ਗੁਰੂ ਨੇ ਬਾਣੀ ਵਿੱਚ ਜ਼ਿਕਰ ਕਰ ਦਿੱਤਾ। ਕਹਿਣ ਲੱਗੇ ਜਦੋਂ ਕਿਸੇ ਮਨੁੱਖ ਦੀ ਅਵਸਥਾ ਐਸੀ ਬਣ ਜਾਏ ਨਾ ਉਦੋਂ ਸਮਝੋ ਉਹਦਾ ਇੱਕ ਖੂਬਸੂਰਤ ਘਰ ਬਣ ਗਿਆ ਤੇ ਘਰ ਵੀ ਉਹ ਜਿੰਦੇ ਲਈ ਕੋਈ ਥਾਂ ਦੀ ਲੋੜ ਨਹੀਂ ਤੇ ਇਹੋ ਜਿਹੀ ਅਵਸਥਾ ਬਣਦੀ ਏ ਸੰਤੋਖ ਆਇਆ ਕਿਉਂਕਿ ਦੌੜ ਭੱਜ ਜਿੰਨੀ ਹੈ ਮਨੁੱਖ ਦੀ ਜਿੰਨਾ ਬੇਟਿਕਾਣਾ ਹੁੰਦਾ ਜਿੰਨੀ ਭਟਕਣਾ ਹੈ ਉਹ ਸੰਤੋਖ ਨੂੰ ਛੱਡ ਕੇ ਹੁੰਦੀ ਹੈ ਗੁਰੂ ਕਹਿਣ ਲੱਗੇ ਜਦੋਂ ਨਿਰਧਨ ਨੂੰ ਸੰਤੋਖ ਦਾ ਧਨ ਮਿਲਿਆ ਗੁਣ ਮਿਲਿਆ ਹੁਣ ਉਹਦੀ ਭਟਕਣਾ ਵੀ ਖਤਮ ਹੋ ਗਈ ਮਾਨੋ ਜਿਹੜਾ ਦਿਨ ਰਾਤ ਬੇਟਿਕਾਣਾ ਸੀ ਉਹਨੂੰ ਨਿਥਾਵੇਂ ਨੂੰ ਥਾਂ ਵੀ ਮਿਲ ਗਿਆ
ਨਿਰਧਨ ਕੋ ਧਨ ਤੇਰਾ ਨਾਉ ਨਿਥਾਵੇਂ ਕੋ ਨਾਉ ਤੇਰਾ ਥਾਉ
ਇਉਂ ਨਿਮਾਣੇ ਨੂੰ ਮਾਣ ਵੀ ਮਿਲਣਾ ਪਰ ਸਾਨੂੰ ਕਹਿਣ ਲੱਗੇ ਬਖਸ਼ਿਸ਼ ਤੇਰੀ ਹੈ ਤੂੰ ਇਹ ਸਾਰੀਆਂ ਚੀਜ਼ਾਂ ਦਾਨ ਵਜੋਂ ਦੇਣਾ ਹੈ ਸੰਤੋਖ ਬਾਜ਼ਾਰੋਂ ਕੋਈ ਖਰੀਦਣ ਚਲਾ ਜਾਏ ਬਿਲਕੁਲ ਨਹੀਂ ਮਿਲਦਾ ਉੱਚੀ ਅਵਸਥਾ ਬਾਜ਼ਾਰੋਂ ਖਰੀਦਣ ਜਾਓ ਬਿਲਕੁਲ ਨਹੀਂ ਮਿਲਦੀ ਗੁਟਕਾ ਖਰੀਦਿਆ ਜਾ ਸਕਦਾ ਐਨਕ ਵੀ ਖਰੀਦੀ ਜਾ ਸਕਦੀ ਹੈ ਪਰ ਇੱਕ ਖਿਆਲ ਕਰਿਓ ਜਿਹੜਾ ਸ਼ਬਦ ਵਿੱਚ ਸੰਤੋਖ ਦਾ ਗੁਣ ਬੈਠਾ ਹੈ ਨਾ ਉਹ ਖਰੀਦਿਆ ਨਹੀਂ ਜਾ ਸਕਦਾ ਉਹ ਤੇ ਕਮਾਇਆ ਜਾ ਸਕਦਾ ਉਹ ਆਪ ਹੀ ਕਮਾਉਣਾ ਪੈਂਦਾ ਮੈਂ ਇੱਕ ਵਾਰ ਕੀਤੀ ਸੀ ਬਹੁਤ ਦਿਲ ਹੋਈ ਕਿ ਬਾਕੀ ਜਿੰਨੇ ਸੰਸਾਰ ਦੇ ਭੋਜਨ ਨੇ ਉਹਨਾਂ ਭੋਜਨਾਂ ਨੂੰ ਬਣਾਉਣ ਵਾਸਤੇ ਅਨਾਜ ਬਾਜ਼ਾਰੋਂ ਖਰੀਦਿਆ ਜਾ ਸਕਦਾ ਪਰ ਇੱਕ ਇਮਾਨ ਦਾ ਧਰਮ ਦਾ ਨਾਮ ਦਾ ਅਨਾਜ ਐਸਾ ਹੈ ਜਿਹਦੇ ਨਾਲ ਮਨ ਰਚਦਾ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਨੇ ਬਾਣੀ ਵਿੱਚ ਆਖਿਆ ਕਹਿਣ ਲੱਗੇ ਥਾਲੇ ਵਿੱਚ ਤ੍ਰੈ ਵਸਤੂ ਪਈਓ ਹਰ ਭੋਜਨ ਅੰਮ੍ਰਿਤ ਸਾਰ ਜਿਤ ਖਾਧੇ ਮਨ ਤ੍ਰਿਪਤੀ ਹੈ ਉੱਥੇ ਤਨ ਨਹੀਂ ਆਖਿਆ ਤਨ ਦੇ ਭੋਜਨ ਬਣੇ ਨੇ ਬਾਜ਼ਾਰੋਂ ਮਿਲਦੇ ਨੇ ਖਰੀਦੇ ਜਾ ਸਕਦੇ ਨੇ ਜਿਤ ਖਾਧੇ ਮਨ ਤ੍ਰਿਪਤੀ ਹੈ ਪਾਈ ਹੈ ਮੋਖ ਦੁਆਰ ਅਗਲੀ ਲਾਈਨ ਵਿੱਚ ਕਹਿਣ ਲੱਗੇ ਇਹ ਭੋਜਨ ਅਲੱਭ ਹੈ ਸੰਤੋ ਇਹ ਬਾਜ਼ਾਰ ਨਹੀਂ ਲਿਖਦਾ ਕਿਤੋਂ ਨਹੀਂ ਲੱਭਦਾ ਅਲੱਭ ਦਾ ਮਤਲਬ ਹੁੰਦਾ ਜਿਹੜਾ ਲੱਭੇ ਨਾ ਇਹ ਤਾਂ ਆਪ ਪੈਦਾ ਕਰਨਾ ਪੈਂਦਾ ਆਪ ਬੀਜਣਾ ਪੈਂਦਾ ਇਸੇ ਲਈ ਗੁਰੂ ਨੇ ਆਖ ਦਿੱਤਾ ਨਾਮ ਬੀਜ ਸੰਤੋਖ ਸੁਹਾਗਾ ਦਾ ਗਰੀਬੀ ਵਾਸ ਇਹ ਆਪ ਬੀਜਣਾ ਪੈਂਦਾ ਆਪ ਇਹਦੀ ਕਿਰਸਾਨੀ ਕਰਨੀ ਪੈਂਦੀ ਆਪਣੇ ਘਰੋਂ ਇਹ ਅਨਾਜ ਪੈਦਾ ਕਰਕੇ ਫਿਰ ਤੂੰ ਉਸ ਗੁਣਾਂ ਨੂੰ ਅੰਮ੍ਰਿਤ ਭੋਜਨ ਵਾਂਗੂ ਜਦੋਂ ਹਿਰਦੇ ਵਿੱਚ ਧਾਰਨ ਕਰ ਲੈਂਦਾ ਜੀਵਨ ਵਿੱਚ ਧਾਰਨ ਕਰ ਲੈਂਦਾ ਫਿਰ ਤੰਦਰੁਸਤ ਦੇ ਨਾਲ ਨਾਲ ਮਨ ਦਰੁਸਤ ਹੁੰਦਾ ਮਨ ਬਲਵਾਨ ਹੁੰਦਾ ਤੇ ਗੁਰੂ ਨੇ ਇਹ ਬਲਬਾਣੀ ਵਿੱਚ ਆਖ ਦਿੱਤੀ ਕਹਿਣ ਲੱਗੇ ਹੈ ਮੇਰੇ ਰੱਬ ਇਹ ਜਿਹੜੀਆਂ ਪਿਛਲੀਆਂ ਚੀਜ਼ਾਂ ਆਖੀਆਂ ਨੇ ਤੇਰਾ ਨਾਂ ਹੀ ਮੇਰੀ ਦੌਲਤ ਹੈ ਤੇਰਾ ਨਾਂ ਹੀ ਮੇਰੇ ਬੇਟਿਕਾਣੇ ਨੂੰ ਇੱਕ ਟਿਕਾਣਾ ਹੈ ਤੇਰਾ ਨਾਮ ਹੀ ਮੇਰੇ ਨਿਮਾਣੇ ਨੂੰ ਇੱਕ ਮਾਣ ਹੈ ਜਦੋਂ ਮਨੁੱਖ ਅਮੀਰ ਵੀ ਹੋ ਜਾਏ ਤੇ ਨਿਥਾਵਾਂ ਵੀ ਨਾ ਰਹਿ ਚੰਗਾ ਥਾਂ ਵੀ ਉਜਲਾ ਹੋਵੇ ਆਪੇ ਦੁਨੀਆਂ ਮਾਣ ਕਰਦੀ ਹੈ ਸਨਮਾਨ ਵੀ ਮਿਲਦਾ ਕਹਿਣ ਲੱਗੇ ਪਰ ਇਹ ਸਾਰਾ ਕੁਛ ਮੈਂ ਕਿਤੋਂ ਬਾਜ਼ਾਰੋਂ ਨਹੀਂ ਖਰੀਦਿਆ ਪਿਛਲੇ ਦਿਹਾੜੇ ਚ ਕੀਤੀ ਸੀ ਗੁਰੂ ਨਾਲ ਨਾਲ ਇਹ ਗੱਲ ਦਰਸਾ ਰਹੇ ਨੇ ਕਿ ਕਿਤੇ ਤੈਨੂੰ ਹਉਮੈ ਨਾ ਆ ਜਾਏ ਮੈਂ ਨਾਮ ਜਪਣ ਵਾਲਾ ਹਾਂ ਨਾਲ ਹੀ ਆਖ ਦਿੰਦੇ ਨੇ ਕਹਿਣ ਲੱਗੇ ਨਿਮਾਣੇ ਕੋ ਪ੍ਰਭ ਤੇਰੋ ਮਾਣ ਕਿਉਂ ਕਿਉਂਕਿ ਸਗਲ ਘਟਾਂ ਕੋ ਦੇਵੋ ਦਾਨ ਤੂੰ ਸਾਰਿਆਂ ਲੋਕਾਂ ਨੂੰ ਸਭ ਸ੍ਰਿਸ਼ਟੀ ਨੂੰ ਗੁਣ ਦੇ ਰਿਹਾ ਤੇ ਦੇ ਕਿਸੇ ਕੀਮਤ ਵਜੋਂ ਨਹੀਂ ਰਿਹਾ ਵੇਚ ਨਹੀਂ ਰਿਹਾ ਤੇਰੇ ਕੋਲੋਂ ਕੋਈ ਖਰੀਦ ਨਹੀਂ ਸਕਦਾ ਬਲਕਿ ਤੂੰ ਦਾਨ ਵਜੋਂ ਦੇ ਰਿਹਾ ਦਾਨ ਉਸੇ ਨੂੰ ਆਖਦੇ ਨੇ ਜਿਹਦੀ ਕੀਮਤ ਨਾ ਲਈ ਜਾਏ ਰੱਬ ਸਾਡੇ ਕੋਲੋਂ ਕੋਈ ਕੀਮਤ ਨਹੀਂ ਮੰਗਦਾ ਗੁਣ ਦੇਈ ਜਾਂਦਾ ਕਈ ਵਾਰ ਸਾਡੀ ਆਦਤ ਸਾਡਾ ਸੁਭਾਅ ਹੁੰਦਾ ਕੋਈ ਮੁਫਤ ਚੀਜ਼ ਮਿਲੇ ਨਾ ਅਸੀਂ ਉਹਦੀ ਵੈਲਿਊ ਹੀ ਨਹੀਂ ਜਾਣਦੇ ਸਾਡੇ ਮਨ ਵਿੱਚ ਉਹਦੀ ਕੀਮਤ ਕੋਈ ਨਹੀਂ ਗੁਰੂ ਕਹਿੰਦੇ
ਸਗਲ ਘਟਾ ਕੋ ਦੇਵੋ ਦਾਨ ਕਰਨ ਕਰਾਵਨ ਹਾਰ ਸੁਆਮੀ
ਸ੍ਰਿਸ਼ਟੀ ਦੇ ਹਰ ਕੋਨੇ ਵਿੱਚ ਜਿੱਥੇ ਜਿੱਥੇ ਜੀਵ ਬੈਠਾ ਹੈ ਉਹਦੇ ਅੰਦਰ ਝਾਤ ਪਾ ਕੇ ਸਮਝਣਾ ਹੈ ਇਹਨੂੰ ਕਿਹੜੀ ਚੀਜ਼ ਦੀ ਲੋੜ ਹੈ ਉਹਦੇ ਸਾਹਮਣੇ ਰੱਖ ਦਿੰਦਾ। ਉਹ ਗੱਲ ਵੱਖਰੀ ਹੈ ਕਿ ਉਹ ਪ੍ਰਾਪਤ ਨਹੀਂ ਕਰਦਾ ਜਿਵੇਂ ਪਿਛਲੇ ਦਿਹਾੜਿਆਂ ਵਿੱਚ ਤੁਕ ਆਈ ਸੀ ਕਿ ਹੀਰਾ ਰਤਨ ਜਵੇਹਰ ਮਾਣਿਕ ਬਹੁ ਸਾਗਰ ਭਰਪੂਰ ਕਿਆ, ਰਤਨ ਜਵੇਹਰ ਲਾਲ ਹਰਨਾਮਾ ਗੁਰ ਕਾਢ ਤਲੀ ਦਿਖਲਾਇਆ, ਪਰ ਭਾਗਹੀਨ ਮਨਮੁਖ ਨਹੀਂ ਲਿਆ। ਗੁਰੂ ਦੇ ਸਾਹਮਣੇ ਰੱਖ ਦਿੱਤਾ, ਉਹਨੇ ਫਿਰ ਵੀ ਨਾ ਲਿਆ। ਗੁਰੂ ਕਹਿੰਦੇ ਤੂੰ ਕਰਨ ਕਰਾਵਣ ਹਾਰੇ, ਤੂੰ ਸਭ ਨੂੰ ਦੇ ਸਕਣਾ। ਇਸੇ ਵੀ ਗੁਰੂ ਦਸਮ ਪਾਤਸ਼ਾਹ ਜੀ ਨੇ ਵੀ ਆਖਿਆ, ਕਹਿਣ ਲੱਗੇ
ਦੀਨਨ ਕੀ ਪ੍ਰਤਪਾਲ ਕਰੇ, ਨਿਤ ਸੰਤ ਉਭਾਰ ਗਣੀ ਮਨ ਗਾਰ, ਪਛੁ ਪਸੂ ਨਗ ਨਾਗ ਨਿਰਾਦੁਪ ਸਰਬ ਸਮੇ ਸਭ ਕੋ ਪ੍ਰਤਪਾਰੇ। ਪੋਖਿਤ ਹੈ ਜਲ ਮੇ ਥਲ ਮੇ ਪਲ ਮੇ, ਕਲ ਕੇ ਨਹੀਂ ਕਰਨ ਵਿਚਾਰੇ, ਦੀਨ ਦਇਆਲ ਦੀਨ ਦਇਆਲ ਦਇਆ ਨਿਤ, ਦੁਖਨ ਦੇਖਤ ਹੈ ਪਰ ਦੇਤ ਨਾ ਹਾਰੇ।
ਪਾਪ ਦੇਖਣਾ, ਗੁਣਾ ਦੇਖਣਾ, ਪਰ ਨਰਾਜ਼ ਹੋ ਕੇ ਇਹ ਨਹੀਂ ਆਖਦਾ ਮੇਰੇ ਦਰਵਾਜ਼ੇ ਤੇਰੇ ਲਈ ਬੰਦ ਨੇ। ਕਹਿੰਦਾ ਭਲਿਆ ਕੱਲ ਨਹੀਂ ਅੱਜ, ਅੱਜ ਨਹੀਂ ਕੱਲ, ਸਮਝ ਜਾ ਮੈਂ ਤੇਰਾ ਭਲਾ ਹੀ ਚਾਹੁੰਦਾ, ਇਸ ਲਈ ਮੈਂ ਬਾਰ ਬਾਰ ਤੇਰੇ ਦਰਵਾਜ਼ੇ ਤੇ ਗੁਣ ਲੈ ਕੇ ਆ ਕੇ ਨੌਕ ਕਰਨਾ, ਤੂੰ ਨਾ ਪ੍ਰਾਪਤ ਕਰ ਸਕੇ, ਇਹ ਤੇਰੀ ਮਰਜ਼ੀ। ਕਹਿਣ ਲੱਗੇ ਤੂੰ ਆਪਣੀ ਗਤਮਿਤ ਜਾਣੋ ਆਪੇ, ਤੇਰੇ ਖਜ਼ਾਨਿਆਂ ਦੀ ਪਹੁੰਚ ਜਿਹੜੀ ਹੈ, ਤੇਰੀ ਸ਼ਕਤੀ ਦੀ ਪਹੁੰਚ ਜਿਹੜੀ ਹੈ, ਉਹਨੂੰ ਤੂੰ ਆਪ ਹੀ ਜਾਣਨਾ। ਸੰਸਾਰ ਦੇ ਲੋਕ ਤਾਂ ਜਿੰਨਾ ਕੁ ਪ੍ਰਾਪਤ ਹੋ ਜਾਏ ਉਨਾ ਕੁ ਜਾਣਦੇ ਨੇ, ਜਿੰਨਾ ਕਿਸੇ ਨੂੰ ਮਿਲ ਗਿਆ। ਗੁਰੂ ਨੇ ਅਸੀਂ ਵੀ ਆਖ ਦਿੱਤਾ ਆਪ ਆਪਣੀ ਬੁੱਧ ਹੈ ਜੇਤੀ, ਬਰਨਤ ਭਿੰਨ ਭਿੰਨ ਤੋਏ ਤੇਤੀ, ਪਰ ਤੁਮਰਾ ਲਖਾ ਨਾ ਜਾਏ ਪਸਾਰਾ। ਜਿੰਨੀ ਕੁ ਮੇਰੀ ਪਹੁੰਚ ਹੈ ਉਨਾ ਕੁ ਮੈਂ ਤੈਨੂੰ ਜਾਣਨਾ, ਜਿੰਨੀ ਕੁ ਦੂਜੇ ਦੀ ਪਹੁੰਚ ਹੈ ਉਨੀ ਕੁ ਗੱਲ ਉਹ ਤੇਰੀ ਕਰ ਲੈਂਦਾ, ਪਰ ਸੰਪੂਰਨ ਰੂਪ ਵਿੱਚ ਤੇਰਾ ਕੰਮ ਤੂੰ ਹੀ ਜਾਣਨਾ, ਤੇਰੇ ਖਜ਼ਾਨਿਆਂ ਦਾ ਮਾਲਕ ਤੂੰ ਹੈ। ਆਪਣੀ ਗਤਮਿਤ ਜਾਣੋ ਆਪੇ, ਆਪਣ ਸੰਗ ਆਪ ਪ੍ਰਭ ਰਾਤੇ। ਇਸ ਲਈ ਕਹਿਣ ਲੱਗੇ ਮੈਨੂੰ ਤੇ ਇੱਕੋ ਹੀ ਵਿਸ਼ਵਾਸ ਹੈ, ਤੁਮਰੀ ਉਸਤਤ ਤੁਮ ਤੇ ਹੋਏ, ਮੈਂ ਤੇਰੀ ਉਸਤਤ ਨਹੀਂ ਕਰ ਸਕਦਾ। ਤੇਰਾ ਆਪਣਾ ਰੂਪ, ਤੇਰੀ ਆਪਣੀ ਕਰਨ ਹਾਰ ਦੀ ਕਰਨ ਕਾਰਨ ਸਮਰੱਥਤਾ ਜਿਹੜੀ ਹੈ ਉਹ ਹੀ ਤੇਰੀ ਉਸਤਤ ਹੈ। ਜੋ ਕੁਝ ਹੋ ਰਿਹਾ ਉਹ ਆਪਣੇ ਆਪ ਵਿੱਚ ਤੇਰੀ ਉਸਤਤ ਹੈ। ਬਾਬਾ ਕਬੀਰ ਜੀ ਦਾ ਸ਼ਬਦ ਸੀ, ਕਹਿਣ ਲੱਗਾ ਉਹ ਦੁਨੀਆਂ ਦੇ ਲੋਕ ਹੋ, ਉਹ ਜੋ ਦਿਸੇ ਅੰਬਰ ਤਾਰੇ, ਕਿਨੋ ਇਹ ਚੀਤੇ ਚੀਤਨ ਹਾਰੇ। ਆਸਮਾਨ ਤੇ ਬਣੇ ਹੋਏ ਤਾਰੇ ਜਿਨ੍ਹਾਂ ਦੀ ਖੋਜ ਕਰਨ ਸਾਇੰਸਦਾਨ ਦਿਨ ਰਾਤ ਲੱਗਾ ਹੋਇਆ, ਉਹ ਤਾਰਿਆਂ ਨੂੰ ਤਾਂ ਖੋਜ ਰਿਹਾ ਪਰ ਇਹ ਨਹੀਂ ਸੋਚ ਰਿਹਾ ਵੀ ਇਹ ਤਾਰੇ ਬਣਾਏ ਕਿੰਨੇ ਨੇ, ਬਣਾਉਣ ਵਾਲੇ ਨੂੰ ਨਹੀਂ ਖੋਜ ਰਿਹਾ। ਬਾਬਾ ਕਬੀਰ ਕਹਿੰਦੇ ਨਹੀਂ, ਮੈਂ ਤਾਰਿਆਂ ਨੂੰ ਨਹੀਂ ਖੋਜ ਰਿਹਾ, ਮੈਂ ਤੇ ਇਹ ਦੇਖਣਾ ਕਿ ਕਿਨੋ ਇਹ ਚੀਤੇ ਚੀਤਨ ਹਾਰੇ। ਕਹੋ ਰੇ ਪੰਡਿਤ ਅੰਬਰ ਕਾਸਿਓਂ ਲਾਗਾ, ਅਸਮਾਨ ਦੀਆਂ ਉਚਾਈਆਂ ਤੇ ਰਾਕਟ ਲੈ ਕੇ ਜਾਣ ਲੱਗ ਪਏ, ਤੂੰ ਕਹਿੰਦਾ ਮੈਂ ਇਹਦੀ ਗਹਿਰਾਈ ਜਿੱਥੋਂ ਤੱਕ ਹੋ ਸਕੇ ਨਾਪ ਲਵਾਂ, ਪਰ ਇਹ ਕਦੀ ਤੂੰ ਸੋਚਿਆ ਇਹ ਅਸਮਾਨ ਬਣਾਇਆ ਕਿੰਨੇ ਤੇ ਕਿੰਦੇ ਸਹਾਰੇ ਅਸਮਾਨ ਤੇ ਜ਼ਮੀਨ ਖਲੋਤੀ। ਸਤਿਗੁਰੂ ਨੇ ਬਾਣੀ ਵਿੱਚ ਆਖ ਦਿੱਤਾ ਅਸਮਾਨ ਜ਼ਮੀਨ ਦਰਖਤ ਆਬ ਪੈਦਾਇਸ਼ ਖੁਦਾਇਆ। ਬਸ ਕਹਿਣ ਲੱਗੇ ਇੰਨੀ ਗੱਲ ਬੁੱਝਣ ਦੀ ਲੋੜ, ਆਪਣੀ ਗਤਮਿਤ ਜਾਣੋ ਆਪੇ, ਤੁਮਰੀ ਉਸਤਤ ਤੁਮ ਤੇ ਹੋਏ। ਜਦੋਂ ਮੈਂ ਤੇਰੇ ਰੂਪ ਤੇਰੀ ਬਣਾਈ ਹੋਈ ਕਿਸੇ ਕੁਦਰਤ ਦੇ ਇੱਕ ਕ੍ਰਿਸ਼ਮੇ ਨੂੰ ਦੇਖਣਾ ਤੇ ਮੈਂ ਦੇਖ ਕੇ ਉਸੇ ਕ੍ਰਿਸ਼ਮੇ ਨੂੰ ਹੀ ਤੇਰੀ ਉਸਤ ਦਾ ਰੂਪ ਲੈ ਲੈਣਾ, ਨਹੀਂ ਤੇ ਮੈਂ ਜ਼ਬਾਨੋਂ ਤੈਨੂੰ ਕੁਛ ਨਹੀਂ ਕਹਿ ਸਕਦਾ। ਨਾਨਕ ਅਵਰ ਨਾ ਜਾਣਸ ਕੋਈ, ਕੋਈ ਦੁਨੀਆਂ ਦਾ ਮਨੁੱਖ ਐਸਾ ਨਹੀਂ ਜਿਹੜਾ ਤੇਰੀ ਸਿਫਤ ਕਰਨ ਲਈ ਕੁਛ ਲਫ਼ਜ਼ ਨਿਸ਼ਚਿਤ ਕਰ ਸਕੇ। ਕਹਿਣ ਲੱਗੇ ਹਾਂ, ਮੈਂ ਸੰਸਾਰ ਨੂੰ ਇੱਕ ਗੱਲ ਫਿਰ ਸਮਝਾ ਦੇਣਾ ਚਾਹੁੰਦਾ। ਗੁਰੂ ਅਰਜਨ ਪਾਤਸ਼ਾਹ ਕਹਿੰਦੇ ਕਹਿਣ ਲੱਗੇ ਸਰਬ ਧਰਮ ਮੈਂ ਸ੍ਰੇਸ਼ਟ ਤਰ੍ਹਾਂ, ਜਦੋਂ ਉਸ ਮਾਲਕ ਦੇ ਨਾਮ ਵਿੱਚ ਇਹ ਸ਼ਕਤੀ ਹੈ, ਗੁਣ ਰੂਪੀ ਨਾਮ ਜਿਸ ਹਿਰਦੇ ਵਿੱਚ ਚਲਾ ਜਾਏ ਉਹ ਨਿਰਧਨ ਤੋਂ ਧਨੀ ਹੋ ਜਾਂਦਾ, ਭੁੱਖੇ ਤੋਂ ਸੰਤੋਖੀ ਹੋ ਜਾਂਦੇ। ਦਿਨ ਰਾਤ ਭਟਕਦੀ ਹੋਈ ਆਤਮਾ ਨੂੰ ਕੋਈ ਟਿਕਾਣਾ ਮਿਲ ਜਾਂਦਾ, ਨਿਮਾਣੇ ਨੂੰ ਮਾਣ ਮਿਲ ਜਾਂਦਾ, ਤੇ ਉਹ ਪ੍ਰਭੂ ਆਪਣੇ ਗੁਣਾ ਰੂਪੀ ਖਜ਼ਾਨੇ ਦਿਨ ਦਾ ਵੀ ਦਾਨ ਵਜੋਂ ਹੈ, ਕਿਸੇ ਕੋਲੋਂ ਕੀਮਤ ਵੀ ਨਹੀਂ ਮੰਗਦਾ। ਤੇ ਕਹਿਣ ਲੱਗੇ, ਫਿਰ ਚੰਗੀ ਗੱਲ ਤੇ ਇਹੋ ਹੀ ਹੈ ਨਾ, ਤੂੰ ਸਮਝ ਲੈ ਕਿ ਮੈਨੂੰ ਕੀ ਕਰਨਾ ਚਾਹੀਦਾ, ਕਿਉਂਕਿ ਧਰਮੀ ਜਿੰਨੇ ਮਨੁੱਖ ਨੇ, ਪਿਛਲੇ ਦਿਹਾੜਿਆਂ ਵਿੱਚ ਵੀ ਲਿਖਦਾ ਸੀ ਕਿ ਮਨੁੱਖ ਅੰਦਰ ਧਰਮ ਦੀ ਲਾਲਸਾ ਹੈ। ਜੋ ਕੁਝ ਵੀ ਕਿਤੇ ਵੀ ਹੋ ਰਿਹਾ ਧਰਮ ਦੇ ਖੇਤਰ ਵਿੱਚ, ਉਹ ਆਪਣੇ ਆਪ ਨੂੰ ਧਰਮੀ ਅਖਵਾਉਣ ਲਈ ਹੋ ਰਿਹਾ। ਜੇ ਕੋਈ ਦਾਨ ਪੁੰਨ ਕਰ ਰਿਹਾ, ਜੇ ਕੋਈ ਗੁਰਦੁਆਰੇ ਸਥਾਨ ਮਸੀਤਾਂ ਮੰਦਰ ਬਣਾ ਰਿਹਾ, ਜੇ ਕੋਈ ਸੂਰਜ ਨੂੰ ਪਾਣੀ ਦੇ ਰਿਹਾ, ਜੇ ਕੋਈ ਪੱਥਰ ਦੀਆਂ ਮੂਰਤੀਆਂ ਦੇ ਗਲਾਂ ਵਿੱਚ ਫੁੱਲਾਂ ਦੇ ਹਾਰ ਪਾ ਰਿਹਾ, ਜੇ ਕੋਈ ਥਾਲ ਸਜਾ ਕੇ ਮੂਰਤੀਆਂ ਦੇ ਸਾਹਮਣੇ ਭੋਗ ਪਿਆ, ਆਖਿਰ ਤੇ ਹਰ ਮਨੁੱਖ ਜਿਹੜਾ ਇਹੀ ਸੋਚਦਾ ਨਾ, ਮੈਂ ਧਰਮੀ ਹਾਂ। ਜਿਹੜਾ ਧੂਣੀਆਂ ਤਾਪ ਰਿਹਾ, ਜੰਗਲਾਂ ਵਿੱਚ ਬੈਠਾ, ਪਹਾੜਾਂ ਦੀਆਂ ਕੰਦਰਾਂ ਵਿੱਚ ਬੈਠਾ ਹੋਇਆ, ਦਿਨ ਰਾਤ ਸਮਾਧੀ ਲਾਈ ਬੈਠਾ, ਉਹ ਵੀ ਕਹਿੰਦਾ ਮੈਂ ਧਰਮੀ ਹਾਂ। ਗੁਰੂ ਕਹਿੰਦੇ ਨੇ ਧਰਮ ਕਿਸ ਲਈ ਹੈ? ਉਸ ਪ੍ਰਭੂ ਨੂੰ ਮਿਲਣ ਲਈ, ਜਿਸ ਪ੍ਰਭੂ ਦੀ ਗੱਲ ਹੁਣ ਹੋਈ ਹੈ ਕਿ ਉਹਦੇ ਨਾਮ ਵਿੱਚ ਉਹਦੇ ਗੁਣਾਂ ਵਿੱਚ ਸ਼ਕਤੀ ਹੈ, ਉਹ ਨਿਰਧਨ ਨੂੰ ਧਨੀ ਬਣਾ ਸਕਦਾ। ਉਸ ਪ੍ਰਭੂ ਨੂੰ ਮਿਲਣ ਲਈ ਤੈਨੂੰ ਧਰਮ ਦੀ ਲੋੜ ਹੈ ਨਾ, ਤਾਂ ਹੀ ਧਰਮ, ਜਿੰਨੇ ਧਰਮੀ ਲੋਕ ਨੇ ਉਹ ਰੱਬ ਪ੍ਰਸਤਾਖੇ ਜਾਂਦੇ। ਗੁਰੂ ਕਹਿਣ ਲੱਗੇ, ਬਸ ਫਿਰ ਮੈਂ ਤੈਨੂੰ ਇੱਕ ਗੱਲ ਸਮਝਾਉਣਾ ਚਾਹੁੰਦਾ, ਜਿਸ ਨਾਮ ਵਿੱਚ ਇਹ ਸ਼ਕਤੀ ਹੈ ਕਿ ਉਹ ਸੰਤੋਖ ਵਿੱਚ ਬਦਲ ਦਿੰਦਾ ਭੁੱਖ ਨੂੰ, ਉਹ ਨਿਥਾਵੇਂ ਨੂੰ ਥਾਂ ਵਿੱਚ ਟਿਕਾਣੇ ਵਿੱਚ ਬਦਲ ਦਿੰਦਾ, ਤੇ ਮਿਲਦਾ ਵੀ ਦਾਨ ਵਿੱਚ ਹੈ, ਮੁੱਲ ਨਹੀਂ ਵਿਕਦਾ। ਕਹਿਣ ਲੱਗੇ, ਫਿਰ ਸਾਰਿਆਂ ਧਰਮਾਂ ਨਾਲੋਂ ਭਾਵ ਤਰ੍ਹਾਂ ਤਰ੍ਹਾਂ ਦੇ ਕੀਤੇ ਹੋਏ ਧਰਮ ਕਰਮ ਜਿਹੜੇ ਨੇ, ਜਪ ਤਪ ਵਰਤ, ਸਤਿਗੁਰ ਨੇ ਬਾਣੀ ਵਿੱਚ ਆਖ ਦਿੱਤਾ। ਕਹਿਣ ਲੱਗੇ, ਮੈਂ ਬਹੁਤ ਕੁਝ ਕੀਤਾ, ਜਪ ਤਪ ਵਰਤ ਕੀਨੇ, ਪੇਖਣ ਕੋ ਚਰਨਾ ਰਾਮ, ਮੈਂ ਬਹੁਤ ਕੁਝ ਕੀਤਾ, ਪਰ ਹੋਇਆ ਕੀ, ਤਪਤ ਨਾ ਕਿਤੇ ਬੁਝੇ ਬਿਨ ਸਵਾਮੀ ਸਰਨਾ ਰਾਮ। ਕਹਿਣ ਲੱਗੇ, ਜੇ ਸਾਰੇ ਕੰਮ ਜਪ ਤਪ ਵਰਤ ਪਾਠ ਪੂਜਾ ਕਰਨੀ ਹੈ, ਤੇ ਕਰਨੀ ਇਸ ਲਈ ਹੈ ਕਿ ਮੈਨੂੰ ਉਹ ਪ੍ਰਭੂ ਮਿਲ ਜਾਏ, ਤੇ ਉਹ ਪ੍ਰਭੂ ਹੈ ਸੰਤੋਖ, ਉਹ ਪ੍ਰਭੂ ਹੈ ਸਤ, ਕਿਉਂਕਿ ਗੁਣ ਰੂਪ ਹੈ, ਨਾਮ ਰੂਪ ਹੈ। ਇਸ ਲਈ ਚੰਗੀ ਗੱਲ ਇਹ ਨਹੀਂ ਕਿ ਜੇ ਤੂੰ ਉਹਦੇ ਗੁਣਾ ਰੂਪੀ ਨਾਮ ਨੂੰ ਆਪਣੇ ਜੀਵਨ ਦੇ ਕਰਮਾਂ ਵਿੱਚ ਵਸਾ ਲੈ, ਇਹ ਸਭ ਤੋਂ ਵੱਡਾ ਧਰਮੀ ਹੈ, ਬਸ ਹੋਰ ਕਰਨ ਦੀ ਲੋੜ ਹੀ ਨਹੀਂ। ਨਾ ਤੈਨੂੰ ਸਮਾਧੀਆਂ ਲਾਉਣ ਦੀ ਲੋੜ ਹੈ, ਨਾ ਤੈਨੂੰ ਕਿਤੇ ਵਰਤ ਰੱਖਣ ਦੀ ਲੋੜ ਹੈ। ਗੁਰੂ ਕਹਿਣ ਲੱਗੇ, ਸਰਬ ਧਰਮ ਮੈਂ ਸ੍ਰੇਸ਼ਟ ਧਰਮ, ਸਰਬ ਧਰਮ ਮੈਂ ਸ੍ਰੇਸ਼ਟ ਧਰਮ, ਕੀ ਹਰ ਕੋ ਨਾਮ ਜਪ ਨਿਰਮਲ ਕਰਮ। ਜਦੋਂ ਤੂੰ ਹਰੀ ਦੇ ਗੁਣ ਰੂਪੀ ਨਾਮ ਨੂੰ ਹਿਰਦੇ ਵਿੱਚ ਵਸਾਏਗਾ, ਤੇਰੇ ਕਰਮ ਪਵਿੱਤਰ ਹੋ ਜਾਣਗੇ, ਕਿਉਂਕਿ ਉਹਨਾਂ ਗੁਣਾਂ ਦੇ ਅਧੀਨ ਕਰਮ ਹੋ ਜਾਣਗੇ। ਗੁਣ ਜਿਹੜੇ ਨੇ ਜਦੋਂ ਅੰਦਰ ਪ੍ਰਵੇਸ਼ ਕਰਦੇ ਨੇ, ਮਨੁੱਖ ਦੇ ਵਿਚਾਰ ਬਦਲਦੇ ਨੇ, ਤੇ ਜਦੋਂ ਵਿਚਾਰ ਬਦਲਦੇ ਨੇ ਉਦੋਂ ਵਿਹਾਰ ਬਦਲ ਜਾਂਦੇ ਨੇ। ਜਿਹਦੇ ਮਨੁੱਖ ਦੇ ਵਿਚਾਰ ਹੋਣਗੇ, ਉਹਦੇ ਵਿਹਾਰ ਹੋਣਗੇ। ਗੁਰੂ ਕਹਿੰਦੇ ਨੇ, ਜਦੋਂ ਤੇਰੇ ਕੋਲ ਨਾਮ ਆਵੇਗਾ, ਉਦੋਂ ਤੇਰੇ ਕਰਮ ਵੀ ਨਿਰਮਲ ਹੋ ਜਾਣਗੇ। ਹਰ ਕੋ ਨਾਮ ਜਪ ਨਿਰਮਲ ਕਰਮ, ਸਗਲ ਕਿਰਿਆ ਮੈਂ ਉੱਤਮ ਕਿਰਿਆ। ਕਹਿਣ ਲੱਗੇ, ਰੋਜ਼ਾਨਾ ਰੁਟੀਨ ਦੀ ਜੀਵਨ ਦੀ ਜਿਹੜੀ ਕਿਰਿਆ ਹੈ ਨਾ, ਉਹਦੇ ਵਿੱਚ ਆਹ ਗੱਲ ਸ਼ਾਮਲ ਹੋ ਜਾਏ ਤੇ ਸਭ ਤੋਂ ਪਵਿੱਤਰ ਹੈ। ਉਹ ਕੀ ਸਾਧ ਸੰਗ ਦੁਰਮਤ ਮਲ ਹਰਿਆ। ਸਾਧ ਸੰਗਤ ਵਿੱਚ ਬੈਠਣਾ, ਚੰਗੇ ਪੁਰਸ਼ਾਂ ਦੀ ਸੰਗਤ ਵਿੱਚ ਬਹਿਣਾ, ਤੇ ਜਿਹੜੀ ਦੁਰਮਤ ਦੀ ਮੈਲ ਅੰਦਰ ਲੱਗੀ ਹੋਈ ਹੈ ਨਾ, ਉਹਨੂੰ ਆਪਣੇ ਬਖਸ਼ਿਸ਼ ਸਦਕਾ, ਗੁਣਾ ਸਦਕਾ ਉਹਨੂੰ ਗੁਰਮਤ ਵਿੱਚ ਬਦਲ ਦੇ, ਤਾਂ ਕਿ ਉਹ ਮੈਲ ਉੱਤਰ ਜਾਏ। ਕਿਹੜਾ ਸੌਖਾ ਤਰੀਕਾ ਹੈ, ਘਰ ਬਾਰ ਛੱਡ ਕੇ ਜੰਗਲਾਂ ਵਿੱਚ ਜਾਣ ਦੀ ਲੋੜ ਨਹੀਂ, ਕਾਰੋਬਾਰ ਪਰਿਵਾਰ ਛੱਡ ਕੇ ਕਿਤੇ ਬੀਆਬਾਨਾਂ ਵਿੱਚ ਭਟਕਣ ਦੀ ਲੋੜ ਨਹੀਂ, ਬੜਾ ਸੌਖਾ ਤਰੀਕਾ। ਗੁਰੂ ਕਹਿਣ ਲੱਗੇ, ਸਗਲ ਕਿਰਿਆ ਮੈਂ ਉੱਤਮ ਕਿਰਿਆ, ਸਾਧ ਸੰਗ ਦੁਰਮਤ ਮਲ ਹਰਿਆ। ਜੇ ਤੂੰ ਸਾਧ ਸੰਗਤ ਵਿੱਚ ਬੈਠ ਕੇ ਵੀ ਦੁਰਮਤ ਦੀ ਮੈਲ ਤੇਰੀ ਦੂਰ ਨਾ ਹੋਵੇ, ਸਤਿਗੁਰ ਬਾਣੀ ਵਿੱਚ ਆਖਿਆ, ਕਹਿਣ ਲੱਗੀ
ਬਿਨ ਸੰਗਤ ਮੈਲ ਭਰੀ ਜੈ ਜੀਆ, ਮਨ ਮੈਲ ਭਰੀ ਜੈਂਦੀ ਵਣ ਭਾਗੀ ਹਰ ਸੰਗਤ ਭਾਵੇ ਭਾਗਹੀਨ ਭਰਮ ਚੋਟਾ ਖਾਵੇ ਬਿਨ ਭਾਗਾ ਸਤਸੰਗ ਨਾ ਲੱਭੇ ਬਿਨ ਸੰਗਤ ਮੈਲ ਭਰੀ ਜੈ ਜੀਓ
ਹੁਣ ਬਿਨਾਂ ਸੰਗਤ ਤੋਂ ਮੈਲ ਭਰੀ ਗਈ ਪਰ ਜੇ ਸੰਗਤ ਵਿੱਚ ਆਉਣ ਤੋਂ ਬਾਅਦ ਵੀ ਮਨ ਮੈਲਾ ਰਹਿ ਜਾਏ ਫਿਰ ਕੀ ਆਖੋ ਇਸ ਲਈ ਗੁਰੂ ਨੇ ਆਖ ਦਿੱਤਾ ਕਹਿਣ ਲੱਗੇ ਸਗਲ ਕਿਰਿਆ ਮੈਂ ਉੱਤਮ ਕਿਰਿਆ ਸਾਧ ਸੰਗ ਦੁਰਮਤ ਮਲ ਹਿਰਿਆ ਸਾਧ ਸੰਗਤ ਵਿੱਚ ਬੈਠਣ ਦਾ ਫਾਇਦਾ ਲਾਭ ਤਾਂ ਹੈ ਜੇ ਅੰਦਰੋਂ ਦੁਰਮਤ ਦੀ ਮੈਲ ਉੱਤਰ ਜਾਏ ਮੁੜ ਵਿਚਾਰਾਂ ਵਿੱਚ ਕੁਕਰਮ ਨਾ ਰਹਿਣ ਵਿਚਾਰਾਂ ਵਿੱਚ ਕਿਸੇ ਨਾਲ ਧੋਖਾ ਨਾ ਰਹੇ ਵਿਚਾਰਾਂ ਵਿੱਚ ਝੂਠ ਬੋਲ ਕੇ ਪਰਾਇਆ ਹੱਕ ਖਾਣ ਦਾ ਦੀ ਲਾਲਸਾ ਖਤਮ ਹੋ ਜਾਏ ਵਿਚਾਰਾਂ ਵਿੱਚ ਕਿਸੇ ਨੂੰ ਦੁਸ਼ਮਣ ਸਮਝ ਕੇ ਉਹਨੂੰ ਸਤਾਉਣ ਦਾ ਖਿਆਲ ਉੱਡ ਜਾਏ ਗੁਰੂ ਕਹਿੰਦੇ ਨੇ ਜਿਸ ਦਿਨ ਵਿਚਾਰ ਬਦਲ ਜਾਣਗੇ ਉਸ ਦਿਨ ਸਮਝੀ ਸਾਧ ਸੰਗਤ ਵਿੱਚ ਬੈਠਣਾ ਸਕਾਰਤ ਹੋ ਗਿਆ ਸਾਧ ਸੰਗ ਦੁਰਮਤ ਮਿਲ ਰਿਹਾ ਕਹਿਣ ਲੱਗੇ ਸਗਲ ਉਦਮ ਮੈਂ ਉਦਮ ਭਲਾ ਗੱਲ ਸਾਰੀ ਨਾਮ ਦੇ ਦੁਆਲੇ ਚੱਲ ਰਹੀ ਜਿਵੇਂ ਪਹਿਲੇ ਅਰਜ਼ ਕੀਤੀ ਸੀ ਸੁਖਮਣੀ ਸਾਹਿਬ ਦੀ ਪਰਿਭਾਸ਼ਾ ਕਰਦੇ ਹਾਂ ਗੁਰੂ ਨੇ ਇੱਕੋ ਹੀ ਲਾਈਨ ਅੰਦਰ ਫੈਸਲਾ ਦੇ ਦਿੱਤਾ ਸੀ ਸੁਖਮਣੀ ਸੁਖ ਅੰਮ੍ਰਿਤ ਪ੍ਰਭ ਨਾਮ ਬਸ ਨਾਮ ਹੀ ਸੁਖਮਣੀ ਇਸ ਲਈ ਸਾਰੀ ਸੁਖਮਣੀ ਸਾਹਿਬ ਦੀ ਬਾਣੀ ਅੰਦਰ ਤੁਸੀਂ ਦੇਖੋਗੇ ਕਿਸੇ ਨਾ ਕਿਸੇ ਢੰਗ ਨਾਲ ਨਾਮ ਜਪਣ ਵਾਲਾ ਨਾਮ ਜਪਾਉਣ ਵਾਲਾ ਨਾਮ ਨਾਮ ਦੀ ਸਿਫਤ ਇੱਥੇ ਵੀ ਹੁਣ ਸਾਰੀ ਗੱਲ ਨੂੰ ਵਾਪਸ ਵੀ ਇੱਥੇ ਲਿਆ ਰਹੇ ਨੇ ਨਿਰਧਨ ਵਾਸਤੇ ਨਾਮ ਹੀ ਤਾਣਾ ਹੈ ਨਿਥਾਵੇਂ ਲਈ ਨਾਮ ਹੀ ਥਾਂ ਹੈ ਨਿਮਾਣੇ ਲਈ ਨਾਮ ਹੀ ਇਸ ਲਈ ਕਹਿਣ ਲੱਗੇ ਚੰਗੀ ਗੱਲ ਇਹ ਹੈ ਸਗਲ ਉਦਮ ਮੈਂ ਉਦਮ ਭਲਾ ਆਖਿਰ ਤਾਂ ਜੀਵਨ ਅੰਦਰ ਉਦਮ ਤੇ ਖਲੋ ਕੋਈ ਵੀ ਕੰਮ ਕਰੇਗਾ ਉਦਮ ਚਾਹੀਦਾ ਉਦਮ ਬਿਨਾਂ ਨਾ ਸੰਸਾਰਿਕ ਦੌਲਤ ਕਮਾਈ ਜਾ ਸਕਦੀ ਹੈ ਨਾ ਪਰਮਾਰਥ ਕਮਾਇਆ ਜਾ ਸਕਦਾ ਉਦਮ ਦਵਾਲੀ ਚਾਹੀਦੀ ਪਰ ਗੁਰੂ ਕਹਿੰਦੇ ਨੇ ਸਗਲ ਉਦਮ ਮੈਂ ਉਦਮ ਭਲਾ ਹਰ ਕਾ ਨਾਮ ਜਪੋ ਜੀ ਸਦਾ ਜੇ ਤੂੰ ਦਿਨ ਰਾਤ ਪ੍ਰਭੂ ਦੇ ਗੁਣਾਂ ਦੀ ਵਿਚਾਰ ਦੇ ਅਧੀਨ ਰਹੇ ਤਾਂ ਫਿਰ ਤੇਰਾ ਉਹ ਉਦਮ ਜੋ ਕਿਸੇ ਵੀ ਰਾਹੋਂ ਚੱਲ ਕਰ ਰਿਹਾ ਹੋਵੇ ਉਹ ਭਲਾ ਹੋ ਜਾਏ ਇਸ ਲਈ ਦਿਹਾੜੇ ਵਿੱਚ ਤੁਕ ਆਈ ਸੀ ਕਿ ਗੁਰਮੁਖ ਹਾਸੇ ਗੁਰਮੁਖ ਰੋਵੇ ਜੋ ਗੁਰਮੁਖ ਕਰੇ ਸਾਈ ਭਗਤ ਹੋਵੇ ਉਹਦੇ ਵਿੱਚ ਨਾਮ ਸ਼ਾਮਲ ਹੋ ਗਿਆ ਤੂੰ ਬੈਠਾ ਹੈ ਦੁਕਾਨ ਤੇ ਸਾਧਨ ਦੁਕਾਨਦਾਰੀ ਕਰ ਰਿਹਾ ਪਰ ਸੋਚ ਰਿਹਾ ਮੈਂ ਕਿਸੇ ਨਾਲ ਧੋਖਾ ਨਹੀਂ ਕਰਨਾ ਮੈਂ ਕਿਸੇ ਨੂੰ ਘੱਟ ਤੋਲ ਕੇ ਨਹੀਂ ਦੇਣਾ ਝੂਠ ਬੋਲ ਕੇ ਮੈਂ ਕਮਾਈ ਨਹੀਂ ਕਰਨੀ ਆਪਣੇ ਹੱਥ ਹਲਾਲ ਦੀ ਕਮਾਈ ਕਰਕੇ ਮੈਂ ਜੀਵਨ ਦੀ ਗੁਜ਼ਰਾਨ ਕਰਨੀ ਸਮਝ ਲੈ ਤੂੰ ਦੁਕਾਨਦਾਰੀ ਸਾਰਾ ਦਿਨ ਕਰ ਰਿਹਾ ਪਰ ਭਗਤੀ ਕਰ ਰਿਹਾ ਕਿਉਂਕਿ ਰੱਬ ਤਾਂ ਸੀ ਗੁਣ ਉਹ ਗੁਣ ਤੇਰੇ ਅੰਦਰ ਚੱਲ ਰਿਹਾ ਜੇ ਕੋਈ ਗਾਹਕ ਆਇਆ ਤੂੰ ਬੋਲਣ ਲੱਗਿਆ ਪਹਿਲਾਂ ਸੋਚਿਆ ਮੈਂ ਝੂਠ ਨਹੀਂ ਬੋਲਣਾ ਮੇਰਾ ਰੱਬ ਨਾਰਾਜ਼ ਹੋਇਆ ਮੈਂ ਧੋਖਾ ਨਹੀਂ ਕਰ ਜਦੋਂ ਤੂੰ ਨਾਲ ਨਾਲ ਇਹ ਚੀਜ਼ ਸੋਚ ਰਿਹਾ ਸਮਝ ਲੈ ਉਹ ਨਾਲ ਨਾਲ ਤੇਰਾ ਨਾਮ ਤੇਰੀ ਭਗਤੀ ਬੰਦਗੀ ਚੱਲ ਰਹੀ ਇਸ ਲਈ ਗੁਰੂ ਨੇ ਆਖ ਦਿੱਤਾ ਕਹਿਣ ਲੱਗੇ ਉਦਮ ਕੋਈ ਵੀ ਕਰ ਕੋਈ ਵੀ ਸੰਸਾਰ ਦਾ ਕੰਮ ਕਰ ਪਰ ਗੁਣ ਰੂਪੀ ਨਾਮ ਤੇਰੇ ਨਾਲ ਰਹਿਣਾ ਚਾਹੀਦਾ ਸਗਲ ਉਦਮ ਮੈਂ ਉਦਮ ਭਲਾ ਹਰ ਕਾ ਨਾਮ ਜਪੋ ਜੀ ਸਦਾ ਜੀ ਵਿੱਚ ਤੇਰੇ ਨਾਮ ਚੱਲਦਾ ਰਹਿਣਾ ਚਾਹੀਦਾ ਨਾਮ ਭਾਵ ਹੈ ਗੁਣ ਗੁਣ ਇੱਕ ਨਹੀਂ ਹਰ ਇੱਕ ਜੀਵ ਨੂੰ ਹਰ ਇੱਕ ਕਦਮ ਤੇ ਕਿਸੇ ਨਾ ਕਿਸੇ ਗੁਣ ਦੀ ਲੋੜ ਹੈ ਇਸੇ ਲਈ ਗੁਰੂ ਨੇ ਬਾਣੀ ਅੰਦਰ ਬਾਰ ਬਾਰ ਦੁਹਰਾਇਆ ਕਹਿਣ ਲੱਗੇ ਇੱਕ ਹੋਰ ਵੀ ਦਰਸ ਦੱਸਣਾ ਚਾਹੁੰਦਾ ਕਿ ਸਗਲ ਬਾਣੀ ਮੈਂ ਅੰਮ੍ਰਿਤ ਬਾਣੀ ਤੇਰੀ ਬੋਲੀ ਕਿਵੇਂ ਬਦਲੇਗੀ ਜਿੱਥੇ ਵਿਚਾਰ ਬਦਲਣਗੇ ਕਿਉਂਕਿ ਤਿੰਨ ਚੀਜ਼ਾਂ ਨੇ ਮਨੁੱਖ ਦੇ ਜੀਵਨ ਦਾ ਤੁਰਾ ਜਿਹਨੂੰ ਗੁਰੂ ਨੇ ਬਾਣੀ 'ਚ ਵੀ ਇਸ ਗੱਲ ਦੇ ਫੈਸਲੇ ਵਿੱਚ ਆਖ ਦਿੱਤਾ ਜਿਹਨੂੰ ਆਪਾਂ ਆਖਦੇ ਹਾਂ ਮਨ ਵਚ ਕਰਮ ਇਹ ਤਿੰਨ ਤੁਰਾ ਨੇ ਜੀਵਨ ਦਾ ਮਨ ਜਿਹੜਾ ਕੰਟਰੋਲ ਕਰਦਾ ਵਚ ਬਚਨ ਬੋਲਣਾ ਤੇ ਕਰਮ ਜੋ ਕੁਛ ਅਸੀਂ ਕਰ ਰਹੇ ਹਾਂ ਤਿੰਨ ਚੀਜ਼ਾਂ ਦਾ ਸੁਮੇਲ ਮਨ ਕੁਝ ਸੋਚਦਾ ਜ਼ਬਾਨ ਬਚਨ ਕਰਦੀ ਹੈ ਬੋਲਦੀ ਹੈ ਹੱਥ ਕੰਮ ਕਰਦੇ ਅਤੇ ਮੈਂ ਇੱਕ ਅਰਜ਼ ਕੀਤੀ ਸੀ ਇਹ ਤਿੰਨੋਂ ਚੀਜ਼ਾਂ ਸਾਡੀਆਂ ਵੱਖ ਵੱਖ ਹੋ ਗਈਆਂ ਕਈ ਵਾਰ ਅਸੀਂ ਮਨ ਵਿੱਚ ਕੁਝ ਹੋਰ ਸੋਚਦੇ ਮੂੰਹੋਂ ਕੁਝ ਹੋਰ ਕਹਿੰਦੇ। ਮਨੋ ਕਿਸੇ ਦੀ ਬੁਰਾਈ ਸੋਚ ਰਹੇ ਹੁੰਦੇ ਹਾਂ ਪਰ ਮੂੰਹ ਆਖਣੇ ਤੇਰੇ ਵਰਗਾ ਸਾਨੂੰ ਹੈ ਕੁਝ, ਪਰ ਮੈਂ ਤੇਰੇ ਨਾਲ ਥੋੜ੍ਹਾ ਚਿਰ ਧੋਖਾ ਕਰ ਸਕਦਾ। ਅੰਦਰ ਹੋ ਰਿਹਾ ਬਾਹਰ, ਤੇ ਕਈ ਵਾਰ ਇਹ ਹੁੰਦਾ ਮੂੰਹੋਂ ਕੁਝ ਹੋਰ ਕਹਿ ਰਹੇ ਹੁੰਦੇ ਕਰ ਕੁਝ ਹੋਰ ਰਹੇ ਹੁੰਦੇ। ਇਸ ਲਈ ਤਿੰਨੋਂ ਚੀਜ਼ਾਂ ਵੱਖ ਵੱਖ ਹੋ ਜਾਂਦੀਆਂ ਨੇ, ਮਨ, ਬਚਨ ਤੇ ਕਰਮ। ਤੇ ਗੁਰੂ ਨੇ ਕਹਿ ਦਿੱਤਾ, ਕਹਿਣ ਲੱਗੇ ਜਿੰਨੇ ਜੇ ਤਿੰਨੋਂ ਚੀਜ਼ਾਂ ਇੱਕ ਹੋ ਜਾਣ, ਜੇ ਤਿੰਨੋਂ ਚੀਜ਼ਾਂ ਹੋ ਜਾਣ ਇੱਕ ਤਾਂ ਉਹਦਾ ਨਾਂ ਹੋ ਜਾਂਦਾ ਤ੍ਰਿਵੈਣੀ। ਤ੍ਰਿਵੈਣੀ ਕਿਹਨੂੰ ਕਹਿੰਦੇ ਨੇ? ਜਿੱਥੇ ਤਿੰਨ ਦਰਿਆ ਮਿਲਦੇ ਨੇ। ਤੇ ਗੁਰੂ ਕਹਿੰਦੇ ਨੇ ਜੇ ਸੰਸਾਰ ਦਾ ਮਨੁੱਖ ਹਿੰਦੂ ਵਿਚਾਰ ਦੇ ਮੁਤਾਬਕ ਤ੍ਰਿਵੈਣੀ ਦਾ ਇਸ਼ਨਾਨ ਪਵਿੱਤਰਤਾ ਦਾ ਪ੍ਰਤੀਕ, ਲੋਕ ਤ੍ਰਿਵੈਣੀ ਤੇ ਇਸ਼ਨਾਨ ਕਰਨ ਜਾਂਦੇ ਨੇ ਪ੍ਰਯਾਗਰਾਜ ਇਲਾਹਾਬਾਦ, ਜਿੱਥੇ ਤਿੰਨ ਦਰਿਆ ਮਿਲਦੇ ਨੇ ਗੰਗਾ ਜਮਨਾ ਗੋਦਾਵਰੀ, ਜਿੱਥੇ ਤਿੰਨ ਦਰਿਆ ਮਿਲਦੇ ਨੇ ਉਹਨੂੰ ਪਵਿੱਤਰ ਸਮਝਦੇ ਨੇ ਤੇ ਇਸ਼ਨਾਨ ਕੀਤਿਆਂ ਕਹਿੰਦੇ ਨੇ ਪਵਿੱਤਰ ਹੋ ਜਾਈਦਾ। ਤੇ ਗੁਰੂ ਕਹਿੰਦੇ ਜਿਸ ਦਿਨ ਤੂੰ ਮਨ ਬਚ ਕਰਮ ਇੱਕ ਕਰ ਲਵੇਂ, ਇਹ ਤਿੰਨੋਂ ਦਰਿਆ ਮਿਲ ਜਾਣ, ਉਹਦੇ ਵਰਗੀ ਤੇਰੀ ਅਵਸਥਾ ਪਵਿੱਤਰਤਾ ਕਿਤੇ ਵੀ ਨਹੀਂ ਮਿਲਦੀ, ਤੇਰਾ ਜੀਵਨ ਹੀ ਪਵਿੱਤਰ ਹੋ ਜਾਏ ਜੇ ਤੂੰ ਮਨ ਬਚ ਕਰਮ ਇਹ ਤਿੰਨ ਦਰਿਆ ਇਕੱਠੇ ਕਰ ਲਵੇਂ, ਇਹਨਾਂ ਨੂੰ ਤਿੰਨਾਂ ਨੂੰ ਤ੍ਰਿਵੈਣੀ ਬਣਾ ਲਵੇਂ। ਤੇ ਗੁਰੂ ਨੇ ਇਹੋ ਗੱਲ ਬਾਣੀ ਵਿੱਚ ਆਖੀ, ਕਹਿਣ ਲੱਗੀ
ਸਗਲ ਬਾਣੀ ਮੈਂ ਅੰਮ੍ਰਿਤ ਬਾਣੀ।
ਕਹਿਣ ਲੱਗੇ ਬੋਲਾਂ ਵਿੱਚੋਂ ਸਭ ਤੋਂ ਚੰਗਾ ਮਿੱਠਾ ਤੇ ਸ੍ਰੇਸ਼ਟ ਬੋਲ ਕੀ ਹੈ? ਜਿਹੜਾ ਕੰਨਾਂ ਵਿੱਚ ਨਾਮ ਪਵੇ ਤੇ ਉਹ ਨਾਮ ਜਿਹੜਾ ਗੁਣ ਬਣ ਕੇ ਬੋਲੀ ਬਣ ਕੇ ਰਸਨਾ ਤੋਂ ਨਿਕਲੇ। ਲਓ ਆ ਕੀ ਸਮਝੀ, ਮੈਂ ਇੱਕ ਵਾਰ ਅੱਗੇ ਵੀ ਅਰਜ਼ ਕੀਤੀ ਸੀ ਕਿ ਸਰੀਰ ਦੀ ਬਣਤਰ ਕੀ, ਕੰਨ ਜਿਹੜੇ ਨੇ ਉਹ ਟੇਪ ਰਿਕਾਰਡਰ ਦਾ ਇੱਕ ਰਿਕਾਰਡਿੰਗ ਸੋਚਣ, ਸਰੀਰ ਮਨ ਨੂੰ ਟੇਪ ਰਿਕਾਰਡਰ, ਕੰਨ ਜਿਹੜੇ ਨੇ ਉਹ ਰਿਕਾਰਡਿੰਗ ਸੋਚਣ, ਉਹਦੇ ਰਾਹੀਂ ਮਨੁੱਖ ਦੇ ਅੰਦਰ ਬੋਲ ਜਾਂਦੇ, ਅੰਦਰ ਟਿਕ ਜਾਂਦੇ। ਤੇ ਜਿਹੜੇ ਅੰਦਰ ਬੋਲ ਜਾਂਦੇ ਨੇ ਉਹੀ ਬੋਲਦਾ ਮਨੁੱਖ। ਆਹੋ ਜਿੰਨੇ ਬੱਚੇ ਨੇ ਸਕੂਲ ਜਾਂਦੇ ਨੇ, ਉਸਤਾਦ ਬੋਲਦਾ, ਮਾਸਟਰ ਬੋਲਦਾ, ਉਹ ਸੁਣਦੇ ਨੇ, ਡਿਗਰੀ ਕਰ ਜਾਂਦੇ ਨੇ। ਜਦੋਂ ਮੁੜ ਕੇ ਆਹ ਪ੍ਰਿੰਸੀਪਲ ਲੱਗਦੇ ਨੇ ਜਾਂ ਕਿਤੇ ਪ੍ਰੋਫੈਸਰ ਲੱਗਦੇ ਨੇ, ਉਹੋ ਹੀ ਬੋਲ ਜਿਹੜੇ ਕਵੀ ਉਸਤਾਦ ਕੋਲੋਂ ਅੰਦਰ ਗਏ ਹੁੰਦੇ ਨੇ ਮੁੜ ਕੇ, ਉਹੋ ਹੀ ਫਿਰ ਉਹ ਬੋਲਦੇ ਨੇ। ਜ਼ਬਾਨ ਜਿਹੜੀ ਹੈ ਪਲੇਸ ਸੋਚੀ, ਪਰ ਇਹ ਖਿਆਲ ਕਰਿਓ ਜਿਹਨੇ ਕਦੀ ਕੁਛ ਰਿਕਾਰਡ ਹੀ ਨਾ ਕੀਤਾ ਹੋਵੇ ਉਹਨੇ ਪਲੇ ਕੀ ਕਰਨਾ। ਗੁਰਬਾਣੀ ਅੰਦਰ ਸਤਿਗੁਰੂ ਨੇ ਅਨੰਦ ਸਾਹਿਬ ਅੰਦਰ ਇੱਕ ਬੜੀ ਖੂਬਸੂਰਤ ਲਾਈਨ ਆਖੀ, ਕਹਿਣ ਲੱਗੇ
ਇਹ ਸਰਵਨੋ ਮੇਰੀ ਸਰਵਨੋ ਮੇਰੇ ਸੱਚ ਸੁਣਨੇ ਨੂੰ ਪਠਾਏ।
ਇਹ ਰਿਕਾਰਡਿੰਗ ਸੋਚ, ਤੈਨੂੰ ਪਤਾ ਤੂੰ ਕੀ ਰਿਕਾਰਡ ਕਰਨਾ ਅੰਦਰ, ਕਿਉਂਕਿ ਤੇਰੇ ਰਾਹੀਂ ਰਿਕਾਰਡ ਹੋਣਾ। ਇਸ ਲਈ ਹੇ ਸਰਵਨੋ ਸੱਚ ਸੁਣਿਓ ਤਾਂ ਕਿ ਮੇਰੇ ਜੀਵਨ ਦੇ ਅੰਦਰ ਸੱਚ ਰਿਕਾਰਡ ਹੋ ਜਾਏ। ਲਓ
ਸਰਵਨੋ ਮੇਰੇ ਸੱਚ ਸੁਣਨੇ ਨੂੰ ਪਠਾਏ, ਸੱਚ ਸੁਣਨੇ ਨੂੰ ਪਠਾਏ ਸਰੀਰ ਲਾਏ, ਸੁਣੋ ਸੱਤ ਬਾਣੀ।
ਸਪਸ਼ਟ ਲਫ਼ਜ਼ ਕਹਿਣ ਲੱਗੇ ਇਹ ਰਿਕਾਰਡਿੰਗ ਸੁੱਚ ਤਾਂ ਲਾਇਆ ਗਿਆ ਹੈ ਤਾਂ ਕਿ ਤੂੰ ਸੱਚ ਨੂੰ ਅੰਦਰ ਰਿਕਾਰਡ ਕਰ ਲੈ। ਹੁਣ ਕਹਿਣ ਲੱਗੇ ਉਹ ਅੰਦਰਲੀ ਰਿਕਾਰਡਿੰਗ ਮੁੜ ਕੇ ਪਲੇ ਵੀ ਹੋਣੀ, ਤੇ ਪਲੇ ਕਿੱਥੋਂ ਹੋਣੀ ਹੈ? ਰਸਨਾ ਤੋਂ। ਇਸ ਲਈ ਇੱਕੋ ਪੌੜੀ ਵਿੱਚ ਦੋਨੋਂ ਗੱਲਾਂ ਆਖ ਦਿੱਤੀਆਂ। ਕਹਿਣ ਲੱਗੇ ਸੁਣੋ ਸੱਚ ਬਾਣੀ, ਫਿਰ ਕਹਿਣ ਲੱਗੇ ਜਿੱਤ ਸੁਣੀ ਮਨ ਤਨ ਹਰਿਆ ਹੋਆ, ਤੇ ਫਿਰ ਕੀ ਹੋਇਆ? ਰਸਨਾ ਰਸ ਮਾਣੀ। ਹੁਣ ਉਹ ਰਸ ਜਿਹੜਾ ਸੱਚ ਦਾ ਰਸ ਅੰਦਰ ਗਿਆ ਸੀ ਸਰਵਣਾ ਦੇ ਰਾਹੀਂ, ਹੁਣ ਉਹ ਜ਼ਬਾਨ ਵੀ ਉਸੇ ਰਸ ਨਾਲ ਭਿੱਜ ਗਈ। ਹੁਣ ਜਦੋਂ ਬੋਲਦਾ ਸੱਚ ਹੀ ਬੋਲਦਾ, ਕਿਉਂਕਿ ਸੁਣਿਆ ਹੀ ਸੱਚ ਹੈ। ਜਿਹਨੇ ਝੂਠ ਸੁਣਿਆ ਨਹੀਂ ਉਹ ਝੂਠ ਬੋਲੇਗਾ ਕਿਵੇਂ? ਜਿਹਨੇ ਕੌੜਾ ਬਚਨ ਸੁਣਿਆ ਨਹੀਂ ਕੌੜਾ ਬਚਨ ਬੋਲੇਗਾ ਕਿਵੇਂ? ਕਹਿਣ ਲੱਗੇ ਇਸ ਲਈ ਚੰਗੀ ਗੱਲ ਇਹ ਹੈ ਜੇ ਤੂੰ ਸੱਚ ਨਾਮ ਸੁਣੇ ਤੇ ਫਿਰ ਜ਼ਬਾਨੋਂ ਵੀ ਸੱਚ ਨਾਮ ਹੀ ਬੋਲੇਗਾ। ਇਸ ਲਈ ਕਹਿਣ ਲੱਗੀ
ਸਗਲ ਬਾਣੀ ਮੈਂ ਅੰਮ੍ਰਿਤ ਬਾਣੀ, ਹਰ ਕੋ ਜਸ ਸੁਣ ਰਸਨ ਬਖਾਣੀ।
ਕੰਨਾਂ ਨਾਲ ਸੁਣ, ਜ਼ਬਾਨ ਨਾਲ ਬੋਲ, ਬਾਣੀ ਸੁਣ, ਗੁਣ ਸੁਣ, ਇਕੱਤਰ ਕਰ, ਅੰਦਰ ਰਿਕਾਰਡ ਕਰ ਲੈ ਜੋ ਗੁਰੂ ਆਖਦਾ। ਆਪਾਂ ਰੋਜ਼ ਸੁਣ ਨਹੀਂ ਆਉਣੇ ਹਨ, ਜਿੰਨੇ ਬੈਠੇ ਤੁਸੀਂ ਸਾਰੇ ਖਾਮੋਸ਼ ਬੈਠੇ, ਬੋਲਣ ਵਾਲਾ ਤਾਂ ਦਾਸ ਹੀ ਕਦੇ, ਸਾਰੇ ਖਾਮੋਸ਼ ਬੈਠੇ ਕਿਉਂ? ਕਿਉਂਕਿ ਰਿਕਾਰਡਿੰਗ ਸੁੱਚ ਆਉਣ ਨੇ, ਇਹ ਸਾਰਾ ਕੁਛ ਅੰਦਰ ਰਿਕਾਰਡ ਹੋਣਾ। ਤੇ ਗੁਰੂ ਇਹੋ ਗੁਰਬਾਣੀ ਵਿੱਚ ਕਹਿੰਦੇ ਨੇ, ਕਹਿੰਦੇ ਨੇ ਖਿਆਲ ਕਰਿਓ ਗੁਰੂ ਦਾ ਜਸ ਰਿਕਾਰਡਿੰਗ ਸੁੱਚ ਦੀ ਤਰ੍ਹਾਂ ਕੰਨਾਂ ਰਾਹੀਂ ਅੰਦਰ ਰਿਕਾਰਡ ਕਰ ਲੈਂਦਾ। ਗੁਣ ਜਿੰਨੇ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੁਖਮਨੀ ਸਾਹਿਬ ਦੇ ਰਾਹੀਂ ਜਾਂ ਬਾਣੀ ਦੇ ਹੋਰ ਸ਼ਬਦਾਂ ਦੇ ਰਾਹੀਂ ਜੋ ਕੁਝ ਸਤਿਗੁਰੂ ਆਪਣੀ ਰਚਨਾ ਤੋਂ ਗੁਣ ਦੇ ਰਿਹਾ, ਉਹਨੂੰ ਸਰਵਣਾਂ ਦੇ ਰਿਕਾਰਡਿੰਗ ਸੁੱਚ ਦੇ ਰਾਹੀਂ ਅੰਦਰ ਰਿਕਾਰਡ ਕਰ ਲਿਆ। ਤੇ ਜਦੋਂ ਰਿਕਾਰਡ ਹੋ ਗਿਆ, ਮੁੜ ਜਿੱਥੇ ਵੀ ਵੱਜੇਗੀ ਉਹੀ ਰਿਕਾਰਡਿੰਗ ਵੱਜਣੀ ਜਿਹੜੀ ਅੰਦਰ ਹੋਈ ਹੈ। ਕਹਿਣ ਲੱਗੇ ਰਿਕਾਰਡਿੰਗ ਕਰਕੇ ਜਦੋਂ ਸੱਚ, ਰਿਕਾਰਡਿੰਗ ਕਰਕੇ ਜਦੋਂ ਅਸੀਂ ਜੀਵਨ ਅੰਦਰ ਗੁਣ ਲੈ ਜਾਵਾਂਗੇ, ਭਾਵੇਂ ਜੀਵਨ ਦੇ ਕਿਸੇ ਵੀ ਪੜਾਅ 'ਤੇ ਬੈਠੇ ਹੋਵਾਂਗੇ, ਭਾਵੇਂ ਦੁਕਾਨ 'ਤੇ ਬੈਠੇ ਹੋਵਾਂਗੇ, ਭਾਵੇਂ ਕਿਸੇ ਆਫਿਸ ਵਿੱਚ ਬੈਠੇ ਹੋਵਾਂਗੇ, ਭਾਵੇਂ ਕਿਤੇ ਸਫ਼ਰ ਕਰ ਰਹੇ ਹੋਵਾਂਗੇ, ਭਾਵੇਂ ਬਿਜ਼ਨਸ ਵਿੱਚ ਹੋਵਾਂਗੇ, ਉੱਥੇ ਉਹੋ ਹੀ ਰਿਕਾਰਡਿੰਗ ਵੱਜੇਗੀ। ਫਿਰ ਝੂਠ ਨਹੀਂ ਆ ਸਕਦਾ ਜੀਵਨ ਵਿੱਚ। ਗੁਰੂ ਨੇ ਇਹੋ ਗੱਲ ਬਾਣੀ ਵਿੱਚ ਆਖੀ,
ਸਗਲ ਬਾਣੀ ਮੈਂ ਅੰਮ੍ਰਿਤ ਬਾਣੀ, ਹਰ ਕੋ ਜਸ ਸੁਣ ਰਸਨ ਬਖਾਣੀ, ਹਰ ਕੋ ਜਸ ਸੁਣ ਰਸਨ ਬਖਾਣੀ, ਸਗਲ ਥਾਨ ਤੇ ਉੱਤਮ ਥਾਨ।
ਕਹਿਣ ਲੱਗੇ ਇਉਂ ਜੀਵਨ ਪਵਿੱਤਰ ਹੋ ਗਿਆ। ਜਦੋਂ ਜੀਵਨ ਦੀ ਬੋਲੀ ਵੀ ਸੱਚ ਹੋ ਗਈ, ਬਾਣੀ ਹੋ ਗਈ, ਜਦੋਂ ਜੀਵਨ ਨਿਰਧਨ ਤੋਂ ਧਨੀ ਸੰਤੋਖ ਨਾਲ ਹੋ ਗਿਆ, ਤੇ ਜਦੋਂ ਉਹਦੀ ਭਟਕਣਾ ਵੀ ਖਤਮ ਹੋ ਗਈ, ਉਹਦਾ ਜੀਵਨ ਦਾ ਧਰਮ ਵੀ ਸ੍ਰੇਸ਼ਟ ਧਰਮ ਹੋ ਗਿਆ ਕਿ ਹਰ ਕੋ ਨਾਮ ਜਪ ਨਿਰਮਲ ਕਰਮ ਹੋ ਗਿਆ, ਜਦੋਂ ਉਹਦੀ ਕਿਰਿਆ ਜੀਵਨ ਦੀ ਰੋਜ਼ਾਨਾ ਦਾ ਸਹਿਜ ਕਿਰਿਆ ਜਿਹੜੀ ਹੈ ਉਹ ਵੀ ਸਾਧ ਸੰਗਤ ਗੁਰਮਤ ਨਾਲ ਹਰਿਆ ਹੋ ਗਈ, ਤੇ ਕਹਿਣ ਲੱਗੇ ਹੁਣ ਨਤੀਜਾ ਇਹ ਹੈ ਉਹ ਜੀਵਨ ਹੀ ਪੂਰਾ ਜੀਵਨ ਹੀ ਪਵਿੱਤਰ ਹੋ ਗਿਆ। ਮਾਨੋ ਉਹ ਜੀਵਨ ਦਾ ਖਾਣ ਟਿਕਾਣਾ ਇਹ ਸਰੀਰ ਵੀ ਇੱਕ ਪਵਿੱਤਰ ਸਥਾਨ ਬਣ ਗਿਆ। ਗੁਰੂ ਨੇ ਬਾਣੀ ਵਿੱਚ ਇਸ ਲਈ ਆਖਿਆ, ਕਹਿਣ ਲੱਗੇ ਧਨ ਧਨ ਸੁਹਾਵਾ ਸੋ ਸਰੀਰ ਥਾਨ ਹੈ, ਸਰੀਰ ਥਾਨ ਹੈ। ਅਸੀਂ ਛੋਟੀਆਂ ਛੋਟੀਆਂ ਕਿਰਿਆ ਨੂੰ ਰੋਜ਼ਾਨਾ ਜੀਵਨ ਵਿੱਚ ਬਾਹਰ ਲਈ ਜਾਂਦੇ ਹਾਂ, ਬਾਹਰੋਂ ਦੇਖਦੇ ਹਾਂ, ਅਸੀਂ ਭੁਲੇਖੇ ਵਿੱਚ ਰਹਿ ਜਾਂਦੇ ਹਾਂ। ਮਕਾਨ ਬਣਾਇਆ, ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਾ ਲਓ, ਅਖੰਡ ਪਾਠ ਰਖਾ ਲਓ, ਕਿਉਂਕਿ ਛੋਟੀਆਂ ਛੋਟੀਆਂ ਮੁਗਲ 'ਤੇ ਵੀ ਨਾਲ ਨਾਲ ਆਪਾਂ ਦੂਰ ਕਰਨਾ, ਅਖੰਡ ਪਾਠ ਰਖਾ ਲਓ। ਕਿਉਂ? ਕਿਉਂਕਿ ਪਵਿੱਤਰ ਹੋ ਜਾਏਗਾ, ਹੋ ਜਾਣਾ ਸਾਡੇ ਮਨ ਦੇ ਵਿੱਚ ਵੀ ਵਿਸ਼ਵਾਸ ਹੈ। ਅਖੰਡ ਪਾਠ ਰਖਾਓ, ਕੀਰਤਨ ਹੋਣ, ਸਮਾਗਮ ਹੋਣ, ਪਵਿੱਤਰ ਹੋ ਜਾਏਗਾ। ਪਰ ਜਿਸ ਦਿਨ ਅਖੰਡ ਪਾਠ ਦਾ ਭੋਗ ਪੈ ਜਾਏ, ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਆਪਣੇ ਸਥਾਨ ਤੇ ਚਲੇ ਜਾਣ, ਮੁੜ ਕੇ ਉਸ ਘਰ ਵਿੱਚ ਕੀ ਹੁੰਦਾ? ਉੱਥੇ ਸ਼ਰਾਬ ਦੇ ਦੌਰ ਚੱਲਦੇ ਨੇ, ਉਸੇ ਮਕਾਨ ਤੇ ਘਰ ਵਿੱਚ ਬਾਰਾਂ ਬੜੀਆਂ ਹੁੰਦੀਆਂ। ਅਖੰਡ ਪਾਠ ਦੋ ਦਿਨ ਹੋਇਆ ਸੀ, ਬਾਹਰ ਰੋਜ਼ ਚੱਲਦੀ, ਕਦੀ ਸੋਚਿਆ? ਲੋੜ ਤਾਂ ਇਹ ਸੀ ਕਿ ਅਖੰਡ ਪਾਠ ਸਾਡੇ ਜੀਵਨ ਰੂਪੀ ਥਾਨ ਨੂੰ, ਇਸ ਸਰੀਰ ਮਨੁੱਖਾ ਦੇਹ ਨੂੰ ਬਦਲਦਾ, ਪਵਿੱਤਰ ਕਰਦਾ। ਇਸ ਲਈ ਗੁਰੂ ਨੇ ਆਖ ਦਿੱਤਾ, ਧਨ ਧਨ ਸੁਹਾਵਾ ਸੋ ਸਰੀਰ ਥਾਨ ਹੈ ਜਿੱਥੇ ਮੇਰਾ ਗੁਰ ਧਰੇ ਵਿਖਾ। ਉਹ ਅਖੰਡ ਪਾਠ ਸਾਡੇ ਸਰੀਰ ਜਨਮ ਰੂਪੀ ਦੇਹ ਦੀ ਸਾਰੀ ਵਿਚਾਰਧਾਰਾ ਨੂੰ ਬਦਲ ਜਾਂਦਾ, ਤੇ ਇਹੋ ਜਿਹਾ ਬਦਲ ਜਾਂਦਾ, ਇਹ ਪਵਿੱਤਰ ਹੋ ਜਾਂਦਾ, ਫਿਰ ਘਰ ਵਿੱਚ ਬਾਹਰ ਹੁੰਦੀ ਵੀ ਨਾ ਹੁੰਦੀ। ਫਿਰ ਅਖੰਡ ਪਾਠ ਦਾ ਬੇਸ਼ੱਕ ਭੋਗ ਪੈ ਜਾਂਦਾ, ਉੱਥੇ ਸ਼ਰਾਬ ਦੀਆਂ ਬੋਤਲਾਂ ਬਿਲਕੁਲ ਨਾ ਚੱਲਦੀਆਂ। ਕਿਉਂ? ਕਿਉਂਕਿ ਜੀਵਨ ਹੀ ਬਦਲ ਗਿਆ ਹੁੰਦਾ, ਲੋੜ ਹੈ ਜੀਵਨ ਨੂੰ ਬਦਲਣ ਦੀ। ਪਰ ਅਸੀਂ ਹਰ ਇੱਕ ਚੀਜ਼ ਬਾਹਰ ਲਈ ਦੇਖ ਰਹੇ, ਜਿਹੜੀ ਚੀਜ਼ ਬਾਹਰ ਲਈ ਦਿਸਦੀ ਹੈ। ਤੇ ਗੁਰੂ ਨੇ ਇਸੇ ਲਈ ਇਸ ਥਾਨ ਦਾ ਜ਼ਿਕਰ ਕੀਤਾ, ਕਹਿਣ ਲੱਗੇ ਇਸੇ ਲਈ ਅਗਲੇ ਪਾਸੇ ਲਫ਼ਜ਼ ਘੱਟ ਵਰਤਿਆ ਨੇ,
ਸਗਲ ਥਾਨ
ਤੇ ਉਹ ਉੱਤਮ ਥਾਨ ਨਾਨਕ ਜੈ ਘਟ ਵਸੇ ਹਰ ਨਾਮ। ਕਹਿਣ ਲੱਗੇ ਜਿਸ ਘਟ ਹਿਰਦੇ ਵਿੱਚ ਗੁਣਾ ਰੂਪੀ ਨਾਮ ਆ ਕੇ ਵਸ ਜਾਏਗਾ ਉੱਥੇ ਅਵਗਣ ਨਹੀਂ ਆਉਣਗੇ। ਅਸਲ ਵਿੱਚ ਜੀਵਨ ਪਵਿੱਤਰ, ਥਾਨ ਪਵਿੱਤਰ ਉਦੋਂ ਹੋਵੇਗਾ, ਪਰ ਅਸੀਂ ਹਰ ਇੱਕ ਚੀਜ਼ ਨੂੰ ਉੱਪਰਲੀ ਉੱਪਰਲੀ ਨਿਗਾਹ ਨਾਲ ਵੇਖ ਕੇ ਦੋ ਚਾਰ ਦਸ ਦਿਨ ਦੇ ਵਕਫੇ ਨਾਲ ਬਦਲ ਰਹੇ ਹਾਂ ਅਤੇ ਨਹੀਂ ਟਿਕਾਣੇ ਬਣ ਰਹੇ, ਨਿਥਾਵੇਂ ਫਿਰ ਹੋ ਰਹੇ ਹਾਂ, ਨਿਰਧਨ ਫਿਰ ਹੋ ਰਹੇ ਹਾਂ। ਗੁਰੂ ਕਹਿੰਦੇ ਨੇ ਜੇ ਤੂੰ ਇਹਨਾਂ ਗੁਣਾਂ ਨੂੰ ਹਿਰਦੇ ਵਿੱਚ ਵਸਾ ਲੈ, ਤੇਰਾ ਕਾਰੋਬਾਰ, ਤੇਰਾ ਜੀਵਨ, ਤੇਰੀ ਜ਼ਿੰਦਗੀ ਹੀ ਬਦਲ ਜਾਏ, ਫਿਰ ਲੋੜ ਹੀ ਨਹੀਂ ਪਏਗੀ ਤੈਨੂੰ ਕੋਈ ਇਹ ਆਖੇ ਕਿ ਆਹ ਕੰਮ ਕਰ ਅਤੇ ਆਹ ਨਾ ਕਰ। ਸਤਿਗੁਰੂ ਕਹਿੰਦੇ ਨੇ
ਸਗਲ ਥਾਨ ਤੇ ਉਹ ਉੱਤਮ ਥਾਨ ਨਾਨਕ ਜੈ ਘਟ ਵਸੇ ਹਰ ਨਾਮ, ਨਾਨਕ ਜੈ ਘਟ ਵਸੇ ਹਰ ਨਾਮ, ਵਸੇ ਹਰ ਨਾਮ, ਵਸੇ ਹਰ ਨਾਮ ਤੁਮਰੀ ਉਸਤਤ ਤੁਮ ਤੇ ਹੋਏ, ਤੁਮਰੀ ਉਸਤਤ ਤੁਮ ਤੇ ਹੋਏ, ਨਾਨਕ ਅਵਰ ਨਾ ਜਾਣ ਸਿਕੋ, ਨਾਨਕ ਅਵਰ ਨਾ ਜਾਣ ਸਿਕੋ, ਨਾਨਕ ਅਵਰ ਨਾ ਜਾਣ।
ਜ਼ਰੂਰਤ ਹੈ ਮਨ, ਬਚ ਅਤੇ ਕਰਮ ਤਿੰਨਾਂ ਨੂੰ ਆਪਸ ਵਿੱਚ ਜੋੜ ਕੇ ਤ੍ਰਿਵੈਣੀ ਬਣਾ ਲੈਣਾ, ਭਾਵ ਮਨ ਦੇ ਵਿਚਾਰ ਵੀ ਪਵਿੱਤਰ ਹੋਣ, ਮੂੰਹ ਬਚਨ ਵੀ ਮਿੱਠੇ ਅਤੇ ਪਵਿੱਤਰ ਸੱਚ ਦੇ ਹੋਣ, ਅਤੇ ਜੀਵਨ ਦੇ ਕਰਮਾਂ ਵਿੱਚ ਵੀ ਸੱਚ ਆ ਜਾਏ, ਮਨ ਬਚ ਕਰਮ ਇੱਕੋ ਜਿਹੇ ਹੋ ਜਾਣ। ਅਤੇ ਜਦੋਂ ਇਹ ਤ੍ਰਿਵੈਣੀ ਬਣ ਜਾਏ ਨਾ, ਤੁਸੀਂ ਦੇਖੋਗੇ ਇਹਦੇ ਇਸ਼ਨਾਨ ਨਾਲ ਜੀਵਨ ਸਾਰਾ ਦਾ ਕੰਪਲੀਟ ਜੀਵਨ ਪਵਿੱਤਰ ਹੋ ਜਾਏਗਾ। ਮਹਿਸੂਸ ਨਾ ਕਰਨਾ, ਕਈ ਗੱਲਾਂ ਕਈ ਵਾਰ ਐਸੀਆਂ ਨਜ਼ਰ ਆਉਂਦੀਆਂ ਨੇ, ਖੌਰੇ ਇਹ ਰੋਕਦੇ ਨੇ। ਕਦੀ ਇਕਾਂਤ ਵਿੱਚ ਬੈਠ ਕੇ, ਬਿਲਕੁਲ ਇਕਾਂਤ ਵਿੱਚ ਇਹਨਾਂ ਹੀ ਗੁਰੂ ਬਚਨਾਂ ਨੂੰ ਵਿਚਾਰੀ ਨੂੰ ਭਲਾ, ਇਹਦੇ ਨਾਲ ਭਲਾ ਸਾਡਾ ਆਪਣਾ ਜਾਂ ਗੁਰੂ 'ਤੇ ਅਹਿਸਾਨ ਕਰਨਾ, ਜੇ ਭਲਾ ਅਸੀਂ ਬਦਲ ਜਾਈਏ ਮਨ ਨੂੰ ਜੋ ਗੁਰੂ ਆਖਦਾ ਉਹਦੇ ਅਨੁਸਾਰ ਸਾਡਾ ਜੀਵਨ ਹੋ ਜਾਏ, ਤਾਂ ਦੇਖਿਓ ਭਲਾ ਇਹਦਾ ਫਾਇਦਾ ਗੁਰੂ ਨੂੰ ਹੋਏਗਾ ਕਿ ਸਾਨੂੰ ਹੋਏਗਾ। ਇਹ ਨਹੀਂ ਗੱਲ ਵਿਚਾਰਨ ਵਾਲੀ, ਜੇ ਭਲਾ ਕਿਸੇ ਘਰ ਵਿੱਚੋਂ ਸ਼ਰਾਬ ਹੀ ਚਲੀ ਜਾਏ ਤਾਂ ਉਹਦਾ ਲਾਭ ਗੁਰੂ ਨੂੰ ਸਾਨੂੰ, ਕਦੀ ਵੇਖਿਓ ਉਸ ਘਰ ਦਾ ਵਾਤਾਵਰਨ ਕਿੰਨਾ ਬਦਲਦਾ, ਘਰ ਦਾ ਕਿੰਨਾ ਵਾਤਾਵਰਨ ਬਦਲਦਾ, ਕਿੰਨਾ ਪਿਆਰ ਪੈਦਾ ਹੋ ਜਾਏਗਾ, ਕਿੰਨਾ ਸੁਨੇਹ ਪੈਦਾ ਹੋ ਜਾਏਗਾ, ਘਰ ਵਿੱਚ ਮਾਣ ਸਨਮਾਨ ਵੱਧ ਜਾਏਗਾ, ਬੱਚੇ ਸਤਿਕਾਰ ਕਰਨਗੇ। ਮੈਂ ਤਾਂ ਕਈ ਵਾਰ ਕਰਨਾ, ਕਈ ਵਾਰੀ ਐਸਾ ਦੇਖਿਆ ਬੱਚੇ ਸਵੇਰ ਤੋਂ ਸ਼ਾਮ ਤੱਕ ਪਰਿਵਾਰ ਉਡੀਕਦੇ ਹੁੰਦੇ ਨੇ, ਕਦੋਂ ਮਾਲਕ ਘਰ ਆਵੇ, ਅਤੇ ਜਦੋਂ ਉਹ ਸ਼ਰਾਬ ਦੀ ਹਾਲਤ ਵਿੱਚ ਆ ਕੇ ਬੈਠਦਾ ਜਾਂ ਆਉਂਦਿਆਂ ਬਾਰ ਵੱਲ ਚਲਾ ਜਾਂਦਾ, ਉਦੋਂ ਬੱਚਿਆਂ ਦੀ ਹਾਲਤ ਅਤੇ ਉਸ ਪਤਨੀ ਦੀ ਹਾਲਤ ਵੇਖਿਓ, ਕੁਛ ਬਦਲੇਗਾ, ਕੁਛ ਪ੍ਰਾਪਤੀ ਸਾਨੂੰ ਹੋਵੇਗੀ। ਜਿੱਥੇ ਸਾਡੀ ਕਮਾਈ ਹੋਈ ਦੌਲਤ ਬਚੇਗੀ, ਉੱਥੇ ਸਾਡੇ ਅਨੇਕਾਂ ਬਖਸ਼ਿਸ਼ ਕੀਤੇ ਹੋਏ ਪ੍ਰਭੂ ਦੇ ਗੁਣ ਵੀ ਸਾਡੇ ਅੰਦਰ ਟਿਕਣਗੇ। ਫਿਰ ਜੋ ਚੇਂਜ ਆਵੇ ਉਹ ਮੇਰੀ ਜ਼ਬਾਨ ਤੋਂ ਕਹਿਣ 'ਤੇ ਵਿਸ਼ਵਾਸ ਨਾ ਕਰਿਓ, ਕਦੇ ਜੀਵਨ ਅੰਦਰ ਤਜਰਬਾ ਕਰਕੇ ਵੇਖ ਲਿਓ ਵੀ ਗੁਰੂ ਸਾਨੂੰ ਜੋ ਕੁਝ ਦਿੰਦਾ ਉਹ ਸਾਡੇ ਭਲੇ ਲਈ, ਨਾ ਕਿ ਸਾਡੇ 'ਤੇ ਕੋਈ ਕਿਸੇ ਕਿਸਮ ਦੀਆਂ ਪਾਬੰਦੀਆਂ ਲਾ ਕੇ ਸਾਨੂੰ ਆਪਣੇ ਹੁਕਮਾਂ ਦਾ ਗੁਲਾਮ ਹੀ ਬਣਾਉਣਾ ਚਾਹੁੰਦਾ, ਬਿਲਕੁਲ ਨਹੀਂ। ਗੁਰੂ ਕਹਿੰਦਾ ਨਹੀਂ, ਮੈਂ ਜੋ ਕੁਛ ਦੇਣਾ ਤੇਰੇ ਭਲੇ ਲਈ ਦੇਣਾ। ਹਾਂ, ਕਈ ਵਾਰ ਇਹ ਹੁੰਦਾ ਤੁਮ ਕਰੋ ਭਲਾ ਹਮ ਭਲੋ ਨਾ ਜਾਣੇ, ਅਸੀਂ ਸਮਝਦੇ ਨਹੀਂ ਕਿ ਗੁਰੂ ਸਾਡੇ ਭਲੇ ਲਈ ਆਖ ਰਿਹਾ, ਪਰ ਗੁਰੂ ਫਿਰ ਵੀ ਆਖੀ ਜਾਂਦਾ ਤੁਮ ਸਦਾ ਸਦਾ ਦਇਆਲਾ। ਇਸ ਲਈ ਜ਼ਰੂਰਤ ਹੈ। ਗੁਰੂ ਬਚਨਾਂ ਨੂੰ ਹਿਰਦੇ 'ਚ ਵਸਾ ਕੇ ਤਰਬੈਣੀ ਬਣਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।